संसार कलयुग कहने लोग कलयुग ना है कला क्लेश का। कला क्लेश नु दूर करने वाली दुनिया दे विच कोई भी चीज नहीं सिवाय परमेश्वर दे भजन ते सिमर 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 पाओ कल क्लेश तन मन मिटाओ। इस करके जो मन एकाग्र हुंदा है हरी जस भी जुड़ता है उस मौके कलयुग नहीं हुंदा सतयुग होया करदा। शांत चित्त वाले वास्ते सतयुग ही है और इस करके अपने मन को हरी जस विच जोड़ के एकाग्र करके शांत करो सुखी करो और समय में सफला करो। फिर निश्चय में बोलिया गुरु पहले दास बोलिया करेगा उस तो बाद सब भाई पीछे तक जितने बैठे सभी बोलिया करो। इधर बीबियां भी जितनी हैं पीछे तक बैठी हैं सारियां ही बोलन की खेचल कराया करो। मेरे पानी अधारे परम जी मेरे पानी अधारे
Thank you. Thank you.
ਪਰਮ ਕੀ ਉਸਤ ਕਰੋ ਸੰਤ ਮੀਤ ਸਾਵਧਾਨੇ ਕਾ ਗਰਚੀਤ। ਹਰੀ ਜਸ ਵਿੱਚ ਹਰੀ ਜਸ ਸੁਣ ਵਿੱਚ ਦੋ ਵਿਘਨ ਆਇਆ ਕਰਦੇ ਹਨ, ਖਿਆਲ ਦਾ ਖਿੰਡਣਾ ਜਾਂ ਆਲਸ ਜਾਂ ਨੀਂਦ ਦਾ ਆ ਦਬਾਉਣਾ। ਇਹਨਾਂ ਦੋਨਾਂ ਨੂੰ ਦੂਰ ਕੀਤਾ ਜਾਏ ਤਾਂ ਪੂਰਾ ਪੂਰਾ ਲਾਭ ਉਠਾਇਆ ਜਾ ਸਕਦਾ। ਬੱਚਿਆਂ ਵਾਲਾ ਜਿਹੜਾ ਜਿੰਦਾ ਬੱਚਾ ਹੁੰਦਾ, ਪਿਛਲੇ ਪਾਸੇ ਲੈ ਜਾਓ ਪਾਏ, ਦੂਰ ਲੈ ਜਾਓ, ਪਿੱਛੇ ਜਾ ਬੈਠ ਉੱਠ ਕੇ ਇਹਨੂੰ ਚੁੱਪ ਕਰਾ, ਨੇੜੇ ਨਾ ਬੋਲਣ ਦਿਓ। ਵਾਸਤੇ ਤਿੰਨ ਸੁਨਹਿਰੀ ਅਸੂਲ ਦੱਸੇ ਹਨ ਸਤਸੰਗੀ ਪੁਰਸ਼ ਵਾਸਤੇ, ਜੋ ਸਤਸੰਗ ਵਿੱਚ ਪਹੁੰਚ ਕੇ ਪੂਰਾ ਪੂਰਾ ਲਾਭ ਉਠਾ ਸਕੇ। ਇੱਕ ਸ਼ਰਧਾ ਹੈ, ਦੂਸਰਾ ਨਿਰਮਾਣਤਾ ਹੈ, ਤੀਸਰਾ ਚਿੱਤ ਦੀ ਇਕਾਗਰਤਾ ਹੈ। ਤਿੰਨਾਂ ਨੂੰ ਅਮਲ ਵਿੱਚ ਲਿਆਉਂਦਿਆਂ ਪੂਰਾ ਪੂਰਾ ਲਾਭ ਪ੍ਰਾਪਤ ਹੁੰਦਾ ਹੈ। ਸ਼ਰਧਾ ਕਹਿੰਦੇ ਹਨ ਯਕੀਨ, ਵਿਸ਼ਵਾਸ, ਭਰੋਸਾ, ਨੇਚਾ, ਫੇਤ, ਗੁਰੂ ਬਚਨਾਂ ਅਤੇ ਗੁਰੂ ਸ਼ਾਸਤਰ 'ਤੇ ਵਿਸ਼ਵਾਸ ਹੋਣਾ ਚਾਹੀਦਾ। ਦੂਜਾ ਹੈ ਨਿਰਮਾਣਤਾ, ਚਿੱਤ ਵਿੱਚ ਕਿਸੇ ਕਿਸਮ ਦਾ ਮਾਣ ਤਾਣ ਨਹੀਂ ਹੋਣਾ ਚਾਹੀਦਾ। ਰਾਜ ਮਦ, ਹਕੂਮਤ ਮਦ, ਜਵਾਨੀ ਮਦ, ਰੂਪ ਮਦ, ਧਨ ਮਦ ਆਦਿ ਇਹੋ ਜਿਹੇ ਸਾਰੇ ਕਿਸਮ ਦੇ ਜਿਹੜੇ ਹੰਕਾਰ ਹਨ, ਇਹਨਾਂ ਤੋਂ ਮਨ ਨੂੰ ਖਾਲੀ ਕਰਨਾ ਚਾਹੀਦਾ, ਕਿਉਂਕਿ ਜਿਸ ਬਰਤਨ ਵਿੱਚ ਜ਼ਹਿਰ ਹੋਵੇ, ਅਗਰ ਉਸ ਵਿੱਚ ਅੰਮ੍ਰਿਤ ਪਾਉਣਾ ਹੋਵੇ, ਜ਼ਰੂਰੀ ਹੈ ਉਸਨੂੰ ਪਿਓ ਤੋਂ ਖਾਲੀ ਕੀਤਾ ਜਾਵੇ। ਇਹ ਜਿਹੜੇ ਕਈ ਕਿਸਮ ਦਾ ਚਿੱਤ ਵਿੱਚ ਹੋਂ ਪਈ ਹੋਈ ਹੈ, ਝੂਠੀ ਹੋਂ, ਇਸਨੂੰ ਦੂਰ ਕਰਨਾ ਹੈ। ਇਹਦੇ ਵਿੱਚ ਗੁਰਦੇਸ਼ ਰੂਪੀ ਅੰਮ੍ਰਿਤ ਨਿਵਾਸ ਕਰੇ। ਜ਼ਹਿਰ ਦਾ ਸੁਭਾਵ ਹੈ, ਜ਼ਹਿਰ ਦੇ ਪੀਤਿਆਂ ਖਾਦਿਆਂ ਮ੍ਰਿਤੂ ਹੋ ਜਾਂਦੀ ਹੈ, ਔਰ ਅੰਮ੍ਰਿਤ ਜਿਹੜਾ ਅਮਰ ਕਰਨ ਵਾਲੀ ਵਸਤੂ ਹੈ। ਇਸ ਕਰਕੇ ਅਮਰ ਹੋਣਾ ਹਰੇਕ ਹੀ ਚਾਹੁੰਦਾ ਹੈ। ਜਨਮ ਮਰਨ ਤੋਂ ਰਹਿਤ ਹੋਣਾ ਜੋ ਵੱਡਾ ਦੁੱਖ ਹੈ, ਸਿਆਣਾ ਪੁਰਸ਼ ਇਸ ਤੋਂ ਰਹਿਤ ਹੋਣਾ ਹਰੇਕ ਹੀ ਚਾਹਿਆ ਕਰਦਾ। ਉਸਦੇ ਵਾਸਤੇ ਇਹ ਉਪਾਅ ਹੈ, ਅੰਮ੍ਰਿਤ ਨੂੰ ਤਰਾਗਣ ਦਾ ਖਿਆਲ ਜਿਹੜੇ ਹਮਿਲਿਆਂ ਮਨ ਰੂਪੀ ਬਰਤਨ ਵਿੱਚੋਂ ਕੱਢੋ, ਫਿਰ ਗੁਰਦੇਸ਼ ਰੂਪੀ ਅੰਮ੍ਰਿਤ ਸਹਿਜ ਹੀ ਨਿਵਾਸ ਕਰੇਗਾ। ਵਸਤੂ ਅੰਦਰ ਵਸ ਸਮਾਵੇ, ਦੂਜੀ ਹੋਵੇ ਪਾਸ। ਤੀਸਰਾ ਹੈ ਚਿੱਤ ਦੀ ਇਕਾਗਰਤਾ, ਮਨ ਦਾ ਟਕਾ। ਜਦੋਂ ਦੋ ਗੱਲਾਂ ਆ ਜਾਣਗੀਆਂ, ਮਨ ਦਾ ਟਕਾ ਸਹਿਜ ਹੋ ਜਾਏਗਾ, ਮਨ ਹਰੀ ਜਸ ਵਿੱਚ ਇਕਾਗਰ ਹੋ ਜਾਏਗਾ। ਜੋ ਗੁਰੂ ਦੀ ਸਿੱਖਿਆ ਹੈ ਉਹ ਵੀ ਪੂਰੀ ਪੂਰੀ ਇਸ ਤੇ ਸਮਝ ਆਏਗੀ। ਸੋ ਮੌਜੂਦਾ ਸਮੇਂ ਵਿੱਚ ਵੀ ਪੂਰਨ ਸੁੱਖ ਸ਼ਾਂਤੀ ਦੀ ਪ੍ਰਾਪਤੀ ਅਤੇ ਉਸਨੂੰ ਅਮਲ ਵਿੱਚ ਲਿਆਉਣਾ ਵੀ ਫਿਰ ਸੌਖਾ ਹੋ ਜਾਂਦਾ। ਅਮਲ ਵਿੱਚ ਲਿਆ ਕੇ ਜਨਮ ਮਨ ਦੇ ਬੰਧਨ ਕੱਟੇ ਜਾਂਦੇ ਹਨ। ਤਦੇ ਹੀ ਗੁਰੂ ਜੀ ਬਾਰ ਬਾਰ ਇਹ ਸਭ ਉਪਦੇਸ਼ ਕਰਦੇ ਹਨ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ। ਮਾਨਵ ਤਨ ਧਾਰ ਕੇ ਮੁੱਖ ਫਰਜ਼ ਤਾਂ ਪਰਮੇਸ਼ੁਰ ਦਾ ਭਜਨ ਕਰਨਾ ਹੀ ਹੈ, ਬਾਕੀ ਗੌਣ ਫਰਜ਼ ਜਿਹੜਾ ਵਿਵਹਾਰ ਕਰ ਆਦਿ ਉਹ ਵੀ ਕਰੀ ਜਾਣਾ ਕਰੋ ਜੋ ਕਰਦੇ, ਪਰ ਮੁੱਖ ਫਰਜ਼ ਜਿਹੜਾ ਹੈ ਇਹੀ ਹੈ ਪਰਮੇਸ਼ੁਰ ਦੀ ਬੰਦਗੀ ਕਰਨਾ। ਜਸ ਕਰੋ ਆਹ ਭਾਜਪ ਗੁਰਨੋ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰਨੋ ਸਤਿਗੁਰ ਸੇਤੀ ਰਤਿਆਂ ਦਰਗੇ ਪਾਈਏ ਸੰਸਾਰ ਮੁਸਾਫਰਖਾਨਾ ਮੁਸਾਫਰਖਾਨਾ ਮੁਸਾਫਰੀ ਕੱਟਣ ਦਾ ਥਾਂ ਹੁੰਦਾ ਸ਼ਬੀਬੀ ਰਹਿਣ ਦਾ ਥਾਂ ਨਹੀਂ ਹੁੰਦਾ ਮੁਸਾਫਰਖਾਨੇ ਵਿੱਚ ਸੂਰਜ ਛਿਪਿਆ ਮੁਸਾਫਰ ਆਉਂਦਾ ਹੈ ਰਾਤ ਕੱਟਦਾ ਹੈ ਸੂਰਜ ਚੜ੍ਹਨ ਸਾਰ ਆਪਣਾ ਰਸਤਾ ਫੜਦਾ ਇਸੀ ਤਰ੍ਹਾਂ ਜਿਸ ਵਕਤ ਜਨਮ ਰੂਪੀ ਸੂਰਜ ਛਿਪਦਾ ਹੈ ਇਹ ਜਨਮ ਲੈ ਕੇ ਕਿਸੇ ਘਰ ਵਿੱਚ ਆ ਜਾਂਦਾ ਉਮਰ ਰੂਪੀ ਰਾਤਰੀ ਕੱਟਦਾ ਹੈ ਜਿਸ ਵਕਤ ਮੌਤ ਰੂਪੀ ਸੂਰਜ ਚੜ੍ਹਦਾ ਹੈ ਕਰਮ ਅਨੁਸਾਰ ਇੱਥੋਂ ਆਪਣਾ ਚਾਲੇ ਪਾ ਜਾਂਦਾ ਸਭ ਦੁਨੀਆਂ ਐਵੇਂ ਤੁਰੇ ਜਾ ਰਹੀ ਗੁਰੂ ਜੀ ਦੇ ਚਰਣਾਂ ਵਿੱਚ ਇੱਕ ਦਫ਼ਾ ਸਿੱਖਾਂ ਨੇ ਅਰਜ਼ ਕੀਤੀ ਹਰੀ ਮਾਰ ਕਿਰਪਾ ਕਰਕੇ ਦੱਸੋ ਅੱਗੇ ਕੁਛ ਹੈ ਕਿ ਨਾ ਕਈ ਕਹਿੰਦੇ ਨੇ ਕੁਛ ਨਹੀਂ ਕਈ ਕਹਿੰਦੇ ਨੇ ਕੁਛ ਹੈ ਇਹ ਭਜਨ ਸੁਣ ਕੇ ਗੁਰੂ ਜੀ ਕਹਿੰਦੇ ਜਿਹੜੇ ਕਹਿੰਦੇ ਨੇ ਕੁਛ ਹੈ ਨਹੀਂ ਦੱਸ ਉਹਨਾਂ ਦੇ ਵਿਚਾਰ ਰੂਪੀ ਨੇਤਰਾਂ ਵਿੱਚ ਵਿਦਿਆ ਦਾ ਮੋਤੀ ਉਤਰਿਆ ਹੋਇਆ ਵਿਚਾਰ ਕਰਕੇ ਦੇਖਿਆ ਜਾਏ ਸਰੀਰ ਦੋ ਹਿੱਸਿਆਂ ਦਾ ਬਣਿਆ ਰੂਹ ਹੈ ਜਿਸਮ ਹੈ ਜਿਸਮ ਵੀ ਦੋ ਨਸਥੂਲ ਹੈ ਔਰ ਸੂਖਮ ਹੈ ਇਸ ਦੇ ਵਿੱਚ ਮੁੱਖ ਚੀਜ਼ ਰੂਹ ਹੈ ਇਉਂ ਸਮਝੋ ਇਹ ਵੀ ਇਹ ਹਾਲਤ ਹੈ ਜਿਵੇਂ ਇੱਕ ਕਾਰਖਾਨਾ ਹੋਵੇ ਕਾਰਖਾਨੇ ਵਿੱਚ ਕੰਮ ਕਾਰ ਕਰਨ ਦੇ ਟੂਲਸ ਜਾਂ ਸੰਦ ਹੋਣ ਇੱਕ ਉਹਦਾ ਮਾਲਕ ਹੋਵੇ ਤਿੰਨ ਚੀਜ਼ਾਂ ਬਣ ਗਈਆਂ ਮਾਲਕ ਉਸ ਕਾਰਖਾਨੇ ਵਿੱਚ ਉਹਨਾਂ ਸੰਦਾਂ ਨਾਲ ਕੰਮ ਕਾਰ ਕਰਕੇ ਲਾਭ ਉਠਾਉਂਦਾ ਇਉਂ ਸਮਝੋ ਇੱਕ ਜ਼ਿਮੀਂਦਾਰ ਦਾ ਇੱਕ ਬੜਾ ਭਾਰਾ ਫਾਰਮ ਹੋਵੇ ਉਸਦੇ ਪਾਸ ਆਪਣੇ ਕੰਮ ਕਾਰ ਕਰਨ ਦੇ ਟਰੈਕਟਰ ਟਿਊਬਵੈਲ ਹੋਰ ਜਿਤਨੇ ਸੰਦ ਚਾਹੀਦੇ ਉਹ ਹੋਣ ਇੱਕ ਉਹ ਹੋਵੇ ਉਹ ਵੀ ਉਸ ਆਪਣੇ ਫਾਰਮ ਦੇ ਵਿੱਚ ਉਹਨਾਂ ਸੰਦਾਂ ਨਾਲ ਕੰਮ ਕਾਰ ਕਰਕੇ ਲਾਭ ਉਠਾਉਂਦਾ ਇਸੀ ਤਰ੍ਹਾਂ ਅਸਥੂਲ ਸਰੀਰ ਜਿਹੜਾ ਹੈ ਇਸਨੂੰ ਕਾਰਖਾਨਾ ਸਮਝੋ ਸੂਖਸ਼ਮ ਸਰੀਰ ਜਿਹੜਾ ਹੈ ਪੰਜ ਪ੍ਰਾਣ ਪੰਜ ਕਰਮ ਇੰਦਰੇ ਪੰਜ ਗਿਆਨ ਇੰਦਰੇ ਮਨ ਔਰ ਬੁੱਧ ਇਸ ਤਰ੍ਹਾਂ ਤਾਂ ਸੂਖਸ਼ਮ ਸਰੀਰ ਲਿੰਗ ਸਰੀਰ ਵੀ ਇਹਨੂੰ ਕਹਿ ਦਿੰਦੇ ਹਨ ਇਹ ਟੂਲਸ ਹਨ ਇਹਨਾਂ ਦੁਆਰਾ ਸ਼ੁਭ ਜਾਂ ਅਸ਼ੁਭ ਹੁੰਦਾ ਹੈ ਚੰਗਾ ਮਾੜਾ ਕਰਤੱਵ ਹੁੰਦਾ ਪੈਰ ਹੱਥ ਅੱਖਾਂ ਕੰਨ ਨਾਸ਼ਕਾਂ ਰਸਨਾ ਤੁਕਿੰਦੇ ਮਨ ਬੁੱਧ ਆਦਿ ਇਹਨਾਂ ਨਾਲ ਸ਼ੁਭ ਜਾਂ ਅਸ਼ੁਭ ਹੁੰਦਾ ਇਹ ਟੂਲਸ ਹਨ ਇਹ ਜੀਵਾਤਮਾ ਜਿਹੜਾ ਸਭ ਦਾ ਆਪਣਾ ਆਪਾ ਉਹ ਰੂਹ ਹੈ ਸੋ ਉਹ ਕੰਮ ਕਰਦਾ ਇਸੀ ਤਰ੍ਹਾਂ ਇਸਨੇ ਗਲਤੀ ਕਰਕੇ ਭਾਵੇਂ ਆਪਣੇ ਆਪ ਨੂੰ ਬਜਾਏ ਰੂਹ ਦੇ ਬਜਾਏ ਉਸ ਕਾਰਖਾਨੇ ਦੇ ਮਾਲਕ ਦੇ ਕਾਰਖਾਨੇ ਹੀ ਮੰਨਿਆ ਹੋਇਆ ਹੈ ਜਾਂ ਟੂਰਿਸਟ ਮੰਨ ਲੈਂਦਾ ਜਰਾ ਥੋੜ੍ਹਾ ਜਿਹਾ ਬਹੁਤਾ ਅੱਗੇ ਹੁੰਦਾ ਸੋ ਆਓ ਇਸੇ ਤਰ੍ਹਾਂ ਹੀ ਇਹ ਅਸਥੂਲ ਸਰੀਰ ਹੈ ਸੂਖਸ਼ਮ ਹੈ ਜੀਵਾਤਮਾ ਜੀਵਾਤਮਾ ਮਰਨ ਵਾਲੀ ਚੀਜ਼ ਨਹੀਂ ਮਰਨ ਹਾਰੇ ਜੀ ਰੋ ਨਾ ਹੀ ਕਰਮਕਾਂਡ ਵਿੱਚ ਇਸੇ ਕਿਸਮ ਕੀਤਾ ਹੈ ਇਹ ਸਰੀਰ ਰੂਪੀ ਅਸਥੂਲ ਸਰੀਰ ਨੂੰ ਛੱਡ ਕੇ ਸੂਖਸ਼ਮ ਸਰੀਰ ਦੇ ਸਹਿਤ ਜਿਹੇ ਜਿਹੇ ਕਰਮ ਕੀਤੇ ਹਨ ਉਹਦੇ ਅਨੁਸਾਰ ਹੋਰ ਅੱਗੇ ਚੋਲਾ ਪਹਿਨਦਾ ਇਹਨੇ ਹੋਰ ਜਨਮ ਲੈਂਦਾ ਸੋ ਇਸ ਕਰਕੇ ਜਿਹੜੇ ਕਹਿੰਦੇ ਨੇ ਕਿ ਕੁਛ ਨਹੀਂ ਦਰਅਸਲ ਉਹਨਾਂ ਦੇ ਵਿਚਾਰ ਰੂਪੀ ਨੇਤਰ ਨਹੀਂ ਹਨ ਉਹ ਸਰੀਰ ਨੂੰ ਹੀ ਆਪਣਾ ਸਭ ਕੁਛ ਮੰਨਦੇ ਹਨ ਵੀ ਸਰੀਰ ਫੁੱਕ ਗਿਆ ਜਾਂ ਦੱਬਤਾ ਗਿਆ ਸਭ ਕੁਛ ਐਸਾ ਨਹੀਂ ਹੈ ਇਹਦੇ ਅੰਦਰ ਉਹ ਸੂਖਸ਼ਮ ਸਰੀਰ ਹੈ ਜਿਸ ਦੇ ਸਿਹਤ ਜੀਵ ਆਤਮਾ ਅੱਗੇ ਜਾਂਦਾ ਸੋ ਫਿਰ ਪੁੱਛਿਆ ਮਹਾਰਾਜ ਕਿਉਂ ਦੱਸੋ ਫਿਰ ਅੱਗੇ ਕਿਤਨੇ ਕਿਸਮ ਦੀ ਗਤੀ ਹੈ ਗੁਰੂ ਜੀ ਕਹਿਣ ਲੱਗੇ ਛੇ ਕਿਸਮ ਦੇ ਲੋਕ ਦੁਨੀਆਂ ਵਿੱਚ ਹਨ ਛੇ ਕਿਸਮ ਦੀ ਅਲੱਗ ਅਲੱਗ ਗਤੀ ਹੈ ਇੱਕ ਪਾਪੀਆਂ ਦੀ ਗਤੀ ਹੈ ਇੱਕ ਪੁੰਨੀਆਂ ਦੀ ਇੱਕ ਪ੍ਰਾਣਾਯਾਮੀਆਂ ਦੀ ਇੱਕ ਭਗਤਾਂ ਦੀ ਇੱਕ ਬ੍ਰਹਮ ਗਿਆਨੀਆਂ ਦੀ ਇੱਕ ਕਾਰਕਾ ਦੀ ਛੇ ਕਿਸਮ ਦੀ ਗਤੀ ਹੈ ਅਲੱਗ ਅਲੱਗ ਗਤੀ ਹੈ ਸਕੂਲਾਂ ਕਾਲਜਾਂ ਵਿੱਚ ਇਹੋ ਜਿਹੇ ਸਬਜੈਕਟਸ ਲੈਂਦੇ ਹਨ ਪਹਿਲਾਂ ਤੋਂ ਹੀ ਸ਼ੁਰੂ ਤੋਂ ਡਾਕਟਰ ਬਣਨ ਦੇ ਇੰਜੀਨੀਅਰ ਬਣਨ ਦੇ ਰਿਸ਼ਤਾ ਬਣਨ ਦੇ ਉੱਥੋਂ ਨੀਂਹ ਰੱਖੀ ਜਾਂਦੀ ਹੈ ਪਹਿਲਾਂ ਇਸੀ ਤਰ੍ਹਾਂ ਇੱਧਰ ਵੀ ਇਹੋ ਜਿਹੀ ਹਾਲ ਜਿਹੜੇ ਲੋਕ ਪਾਪਾਂ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰਦੇ ਹਨ ਉਹਨਾਂ ਨੂੰ ਮਰਨ ਵੇਲੇ ਯਮਦੂਤ ਬੜੀਆਂ ਭਿਆਨਕ ਸ਼ਕਲਾਂ ਵਾਲੇ ਅਸਤੂਲ ਸਰੀਰ ਵਿੱਚੋਂ ਸੂਕਸ਼ਮ ਦੀ ਸਿਹਤ ਕੱਢ ਕੇ ਮਾਰਦੇ ਕੁੱਟਦੇ ਲੈ ਜਾਂਦੇ ਹਨ, ਧਰਮ ਰਾਜ ਦੇ ਪੇਸ਼ ਕਰਦੇ ਹਨ। ਧਰਮ ਰਾਜਾ ਉਹਨਾਂ ਨੂੰ ਘੋਰ ਨਰਕਾਂ ਵਿੱਚ ਸਿੱਟਦਾ। ਜਿਹਦੀ ਬਾਬਤ ਬਾਬਾ ਫਰੀਦ ਜੀ ਕਹਿੰਦਾ, ਫਰੀਦਾ ਜਿੱਤ ਦਿਹਾੜੇ ਧਨਵਰੀ ਸਾਹੇ ਲੈ ਲਿਖਾ, ਮਲਕ ਜੋ ਕਰਨੀ ਸੁਣੀ ਦਾ ਮੂੰਹ ਦਿਖਾ ਲਿਆ, ਜਿੰਦ ਰਮਾਣੀ ਕੱਢੀ ਹੱਡਾਂ ਕੋ ਕੜਕਾ, ਸਾਰੇ ਲਿਖੇ ਨੀ ਚੱਲਣੇ ਜਿੰਦੂ ਕੋ ਸੁਣ ਇਤਿਆਦ। ਅੱਗੇ ਹਿਸਾਬ ਕਿਤਾਬ, ਚਾਰ ਗਵਾਹ ਹੰਡ ਗਏ ਚਾਰ ਗਵਾਹ, ਸਾਹਮਲੇ ਖਰਮ ਗੇ ਸਿਹਤ ਵਾਲਾ ਕਿਹੜੇ ਕੰਮ। ਸੋ ਆਇਓ ਪਾਪੀਆਂ ਦੀ ਗਤੀ, ਸਰੀਰ ਛੱਡ ਕੇ ਬੜੀ ਦੇਰ ਤੱਕ ਨਰਕਾਂ ਦੇ ਦੁੱਖ ਭੁਗਦੇ ਹਨ, ਫਿਰ 84 ਦਾ ਗੇੜਾ ਭੁਗਦੇ ਹਨ, ਫਿਰ ਕਿਤੇ ਮਨੁੱਖਾਂ ਦੇ ਵਿੱਚ ਆਉਂਦੇ ਹਨ। ਮਨੁੱਖਾਂ ਦੇ ਵਿੱਚ ਵੀ ਅਜੇ ਥਾਂ ਉਹਨਾਂ ਦਾ ਜਨਮ ਹੁੰਦਾ ਜਿੱਥੇ ਬਹੁਤ ਦੁੱਖ ਜਾਂ ਕਸ਼ਟ ਹੋਵੇ। ਸੋ ਇਹ ਪਾਪੀਆਂ ਦੀ ਗਤੀ, ਦੂਜੀ ਪੁੰਨੀਆਂ ਦੀ ਗਤੀ। ਪੁੰਨ ਉਹ ਕਰਮ ਜਿਹਦਾ ਫਲ ਸੁੱਖ ਹੁੰਦਾ, ਤਾਂ ਇਸ਼ਨਾਨ ਪਰਪਕਾਰ ਪਧਾਈ ਹੋ ਰਹੇ ਜੇ। ਸੋ ਉਹ ਲੋਕ ਜਿਹੜੇ ਹਨ ਆਪਣੀ ਜ਼ਿੰਦਗੀ ਨੂੰ ਗੁਜ਼ਾਰਦੇ ਹਨ, ਉਹਨਾਂ ਨੂੰ ਜਮਦੂਤ ਨਹੀਂ ਲੈਣ ਆਉਂਦੇ, ਦੇਵਦੂਤ ਲੈਣ ਆਉਂਦੇ ਹਨ। ਦੇਵਤਾ ਵਾਨਾ ਬਿਠਾ ਕੇ ਲਿਜਾਂਦੇ ਹਨ, ਪੇਸ਼ੀ ਉਹਨਾਂ ਦੀ ਵੀ ਹੁੰਦੀ ਹੈ। ਪਾਪ ਪੁੰਨ ਯੋਗੀ ਦੇ ਸਭ ਧਰਮ ਰਾਜ ਕੇ ਜਾਏ। ਧਰਮ ਰਾਜ ਇੱਕ ਉਹ ਦੇਵਤਾ ਜਿਹੜੇ ਨਿਆਂ ਤੇ ਬਿਠਾਇਆ ਪਰਮਾਤਮਾ। ਸੋ ਹਿਸਾਬ ਕਿਤਾਬ ਹੁੰਦਾ, ਉਹ ਉਹਨਾਂ ਨਾਲ ਉਹ ਜਿਹਾ ਵਰਤਾਰਾ ਨਹੀਂ ਕਰਦਾ ਜਿਹੋ ਜਿਹਾ ਪਹਿਲਿਆਂ ਨਾਲ ਕਰਦਾ। ਉਹਨੂੰ ਕਹਿੰਦਾ, ਤੁਸੀਂ ਦੁਨੀਆਂ ਵਿੱਚ ਜਾ ਕੇ ਪਹਿਲਿਆਂ ਨਾਲ ਬਹੁਤ ਚੰਗੇ ਹੋ, ਪਰ ਜਿਸ ਕੰਮ ਵਾਸਤੇ ਭੇਜਿਆ ਗਿਆ ਸੀ ਉਹ ਨਹੀਂ ਕੀਤਾ। ਉਹ ਕੰਮ ਕੀ ਸੀ? ਭਈ ਪ੍ਰਾਪਤ ਮਾਨਕ ਤੇ ਵਰੀਆ ਗੋਬਿੰਦ ਮਿਹਣਤ ਦੀ ਇਹ ਤੇਰੀ ਵਰੀ, ਇਹ ਕੰਮ ਸੀ। ਪੁੰਨ ਕਰਮ ਕੀਰਤਨ, ਪੁੰਨਾਂ ਦਾ ਫਲ ਸੁੱਖ ਹੈ, ਜਿਸਮਾਨੀ ਸੁੱਖ ਹੈ, ਸਵਰਗ ਜੰਨਤ ਆਦਿ ਜਿਹਨੂੰ ਉੱਥੇ ਭੇਜਿਆ ਜਾਂਦਾ ਫਸਟ ਸੈਕਿੰਡ ਥਰਡ ਕਲਾਸ ਤੇ। ਜੇ ਜੇ ਕਿਸੇ ਨੇ ਪੁੰਨ ਕੀਤੇ ਹਨ ਉੱਥੇ ਉਹ ਜਿਹਾ ਸੁੱਖ ਦਿੱਤਾ ਜਾਂਦਾ, ਪਰ ਉੱਥੇ ਤਿੰਨ ਗੱਲਾਂ ਬਣੀਆਂ ਰਹਿੰਦੀਆਂ, ਅਪਮਾਨ, ਈਰਖਾ ਤੇ ਚਿੰਤਾ। ਆਪ ਤੋਂ ਵੱਡਿਆਂ ਦੇ ਕੇ ਆਪਣਾ ਅਪਮਾਨ ਹੁੰਦਾ ਹੈ, ਛੋਟਿਆਂ ਨੂੰ ਦੇ ਕੇ ਅਪਮਾਨ ਹੁੰਦਾ ਹੈ, ਆਪ ਤੋਂ ਵੱਡਿਆਂ ਨੂੰ ਸੁੱਖ ਭੁਗਤਦੇ ਦੇ ਕੇ ਈਰਖਾ ਪੈਦਾ ਹੁੰਦੀ ਹੈ, ਔਰ ਫਿਰ ਗਿਰਨ ਦਾ ਫਿਕਰ ਰਹਿੰਦਾ ਹੈ। ਕਿਉਂਕਿ ਉਹਨੂੰ ਦੱਸਿਆ ਜਾਂਦਾ, ਇੰਨੀ ਦੇਰ ਤੱਕ ਤਾਂ ਉਹਨੂੰ ਕਿਤਨੀ ਦੇਰ ਬਾਅਦ ਤੈਨੂੰ ਨੀਚੇ ਸਿੱਟਿਆ ਜਾਏਗਾ। ਔਰ ਉਹ 84 ਦਾ ਗੇੜਾ ਨਹੀਂ ਭੁਗਦੇ, ਸਿੱਧੇ ਕਿਸੇ ਧਨਾਟਾਂ ਦੇ ਘਰ ਜਨਮ ਲੈ ਲੈਂਦੇ ਹਨ। ਇਹ ਉਹਨਾਂ ਦੀ ਗਤੀ। ਤੀਜੀ ਹੈ ਪ੍ਰਾਣਾਯਾਮ ਯੋਗਾ ਵਿਆਸੀਆਂ ਦੀ। ਪ੍ਰਾਣਾਯਾਮੀ ਜਿਹੜੇ ਹਨ ਉਹ ਬ੍ਰਹਮ ਲੋਕ ਨੂੰ ਜਾਂਦੇ ਹਨ ਸਰੀਰ ਛੱਡ ਕੇ। ਚੌਥੀ ਗਤੀ ਭਗਤਾਂ ਦੀ ਹੈ। ਸਰਵਣ ਭਗਤੀ, ਕੀਰਤਨ ਭਗਤੀ, ਸ਼ਰਵਣ ਭਗਤੀ, ਨਮਸਕਾਰ ਭਗਤੀ, ਅਰਦਾਸ ਭਗਤੀ, ਅਰਚਨ ਭਗਤੀ, ਦਾਸਾ ਭਾਵ, ਸਖਿਆ ਸਖੀ ਭਾਵ, ਆਤਮ ਨਿਵੇਦਨ। ਇਹਨੂੰ ਭਗਤੀ ਕਰਨ ਵਾਲੇ ਜਿਹੜੇ ਹਨ, ਭਗਤ ਨਵੇਂ ਪ੍ਰਕਾਰਾ, ਪੰਡਿਤ ਵੇਦ ਪੁਕਾਰਾ, ਇਹ ਪ੍ਰੇਮਾ ਭਗਤੀ ਵਿੱਚ ਬਦਲ ਜਾਂਦੀ ਹੈ, ਭਾਵੇਂ ਅਖੀਰ ਜਾ ਕੇ ਹੀ ਪਰਾ ਭਗਤੀ ਵਿੱਚ ਬਦਲ ਜਾਂਦੀ ਹੈ। ਸਵਯੋ ਜਿਹੜੇ ਭਗਤ ਹਨ ਉਹ ਸੱਚਖੰਡ ਵੈਕੁੰਠ ਧਾਮ ਨੂੰ ਜਾਂਦੇ ਹਨ। ਜਿਹੜੇ ਬ੍ਰਹਮ ਗਿਆਨੀ ਹਨ, ਭਗਤੀ ਕਰਦੇ ਕਰਦੇ ਜਿਹਨੂੰ ਬ੍ਰਹਮ ਗਿਆਨ ਹੋ ਗਿਆ, ਬ੍ਰਹਮ ਗਿਆਨ ਕਿਹਨੂੰ ਕਹਿੰਦੇ? ਪ੍ਰਭੂ ਨੂੰ ਮਿਲ ਗਏ। ਪ੍ਰਭੂ ਸਾਧ ਸੰਗਤ ਤੇ ਪਾਵ ਹੈ, ਉਸ ਸਥਾਨ ਤੇ ਬੋਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਨੀ ਵਿਨਾਸ਼, ਮੰਤਰ ਨਾਮ ਰਤੇ ਇੱਕ ਰੰਗ, ਸਦਾ ਬਸੇ ਪਾਰਮ ਕੇ ਸੰਗ, ਜੂੰ ਜਲ ਮੇ ਜਲਾਏ ਖਟਾਨਾ, ਤੂੰ ਜੋਤੀ ਸੰਗ ਜੋਤ ਸਮਾਨਾ, ਮਿਟ ਕੇ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਗੇ ਸਤਿ। ਗਿਆਨੀ ਜਿਹੜਾ ਹੈ ਉਹਦਾ ਆਉਣਾ ਜਾਣਾ ਨਹੀਂ, ਉਹ ਸੂਖਮ ਸਰੀਰ ਉਹਦਾ ਕਿਤੇ ਨਹੀਂ ਜਾਂਦਾ, ਵਿੱਚੇ ਤੱਤਾਂ ਵਿੱਚ ਤੱਤ ਲੈ ਹੋ, ਜਿਵੇਂ ਮਾਟੀ ਸੰਗ ਮਾਟੀ ਲਈ ਜਲਕਾ ਜਲ ਗੁਆ ਰਾਮ। ਇਉਂ ਜਿਵੇਂ ਘੜਾ ਟੁੱਟੇ ਦੇ ਖਟਕਾਸ਼ ਮਹਾਕਾਸ਼ ਵਿੱਚ ਲੈ ਹੋ ਜਾਂਦਾ, ਭਾਵੇਂ ਪਹਿਲੇ ਵੀ ਲੈ ਸੀ। ਇਸੀ ਤਰ੍ਹਾਂ ਸਰੀਰ ਨੂੰ ਛੱਡ ਕੇ ਸਾਰੇ ਪਰਿਪੂਰਨ ਜੋ ਪਰਮਾਤਮਾ ਨੂੰ ਬ੍ਰਹਮ ਉਹਦੇ ਵਿੱਚ ਲੈ ਹੋ ਜਾਂਦੇ ਹਨ। ਇਹ ਬ੍ਰਹਮ ਗਿਆਨੀ ਗਤੀ ਹੈ। ਇੱਕ ਗਤੀ ਹੋਰ ਹੈ ਕਿ ਕਾਰਕਾਂ ਦੀ, ਉਹ ਰੂਹਾਂ ਜਿਹਨਾਂ ਨੂੰ ਕੁਛ ਕਰਨਾ ਧਰਨਾ ਬਾਕੀ ਨਹੀਂ ਹੁੰਦਾ, ਬਖਸ਼ੀਆਂ ਰੂਹਾਂ ਹੁੰਦੀਆਂ, ਉਹਨਾਂ ਨੂੰ ਸੰਸਾਰ ਦੇ ਭਲੇ ਵਾਸਤੇ ਭੇਜਿਆ ਜਾਂਦਾ, ਉਹਨੂੰ ਕਾਰਕ ਕਹਿੰਦੇ ਹਨ। ਉਹ ਇਉਂ ਸਮਝੋ ਜਿਵੇਂ ਜੇਲ੍ਹ ਖਾਨਾ ਹੈ, ਜੇਲ੍ਹ ਖਾਨੇ ਦੇ ਵਿੱਚ ਕੈਦੀ ਹਨ, ਕੋਈ ਥੋੜ੍ਹੀ ਕੈਦ, ਕੋਈ ਬਹੁਤੀ, ਆਪਣੇ ਆਪਣੇ ਕਰਮਾਂ ਅਨੁਸਾਰ ਭੁਗਤਦਾ ਹੈ। ਉਹ ਸਾਰੇ ਮੁਜਰਮ ਹਨ, ਪਰ ਉਸੇ ਜੇਲ੍ਹ ਖਾਨੇ ਦੀ ਚਾਰ ਦੀਵਾਰੀ ਦੇ ਵਿੱਚ ਦਰੋਗਾ ਵੀ ਜਾਂਦਾ ਹੈ ਔਰ ਡਾਕਟਰ ਵੀ ਜਾਂਦਾ। ਦਰੋਗਾ ਦੇਖਭਾਲ ਵਾਸਤੇ ਜਾਂਦਾ ਹੈ, ਡਾਕਟਰ ਉਹਨਾਂ ਨੂੰ ਦਵਾਈਆਂ ਬੂਟੀਆਂ ਦੇਣ ਵਾਸਤੇ ਜਾਂਦਾ ਹੈ। ਇਸ ਲਈ ਸੰਸਾਰਿਕ ਜੇਲ੍ਹ ਖਾਨਾ, ਜਿਤਨੇ ਜੀਵ ਆਪਣੇ ਕਰਮਾਂ ਦਾ ਫਲ ਭੋਗਣ ਵਾਸਤੇ ਆਉਂਦੇ ਹਨ, ਮਾਨਵ ਮੁਜਰਮ ਹਨ। ਲੇਕਿਨ ਉਹ ਰੂਹਾਂ ਜਿਹਨੂੰ ਕਾਰਕ ਕਿਹਾ ਜਾਂਦਾ, ਡਾਕਟਰ ਦਰੋਗੇ ਦੀ ਨਿਆਈ, ਉਹ ਇਹਨਾਂ ਟੁੱਟੀਆਂ ਰੂਹਾਂ ਨੂੰ ਰੱਬ ਨਾਲ ਜੋੜਨ ਵਾਸਤੇ ਆਉਂਦੇ ਹਨ। ਹਾਂ, ਇਸ ਕਰਕੇ ਉਹ ਮੁਕਤ ਹੁੰਦੇ ਹਨ। ਕਰਨਾ ਤਰਨਾ ਉਹਨਾਂ ਨੂੰ ਕੁਝ ਬਾਕੀ ਨਹੀਂ ਹੁੰਦਾ। ਜਨਮ ਆਣ ਦਊ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲੈਣ, ਹਰਸ਼ਨ ਲੈਣ, ਉਹਨਾਂ ਵਾਸਤੇ ਕੁਝ ਅਸਰ। ਸੰਯੋਗ ਕਰਕੇ ਇਹ ਛੇ ਕਿਸਮ ਦੀ ਗਤੀ ਵਿੱਚੋਂ ਇੱਥੇ ਗੁਰੂ ਜੀ ਭਗਤਾਂ ਦੀ ਗਤੀ ਦਰਸਾਉਂਦੇ ਹਨ। ਜਿਹੜੇ ਪਹਿਲ ਦੀ ਭਗਤੀ ਕਰਦੇ ਹਨ, ਨੇਤਨ ਕਰਕੇ ਗੁਰੂ ਸੂਰੂ ਦੇ ਧਿਆਨ ਵਿੱਚ ਮਹਿਲ ਹੁੰਦੇ ਹਨ, ਕੰਨਾ ਕਰਕੇ ਹਰੀ ਜਸ ਸੁਣਦੇ ਹਨ, ਜ਼ਬਾਨ ਕਰਕੇ ਬਾਣੀ ਦਾ ਨਾਮ ਦਾ ਸਿਮਰਨ ਕਰਦੇ ਹਨ, ਨਾਲ ਹਰੀ ਕੀਰਤਨ ਕਰਦੇ ਹਨ, ਨਿਰੰਤਰ ਵੀ ਸਿਮਰਨ ਕਰਦੇ ਹਨ। ਇਹੋ ਜਿਹੜੇ ਹਨ ਉਹ ਇੱਥੇ ਬੈਕੁੰਠ ਵਰਗਾ ਸੁੱਖ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਸਰੀਰ ਛੱਡਦੇ ਜਦੋਂ ਉਹ ਪੂਰੀ ਹੁੰਦੀ ਹੈ, ਉਸ ਮੌਕੇ ਉਹਨਾਂ ਨੂੰ ਭਗਵਾਨਾਂ ਵਿੱਚ ਉਠਾ ਕੇ ਸੱਚਖੰਡ ਬੈਕੁੰਠ ਧਾਮ ਨੂੰ ਲਿਜਾਇਆ ਜਾਂਦਾ। ਇਉਂ ਗੁਰੂ ਅਰਜਨ ਦੇਵ ਮਹਾਰਾਜ ਦੱਸਦੇ ਹਨ। ਮੀਠੀ ਸ਼ਾਦ ਕੀ ਵਿਧ ਨੈਨੋ ਮੀਠੀ, ਹਰੀ ਜਸ ਰੂਪੀ ਅੰਮ੍ਰਿਤ ਲੱਗਦਾ ਕੌੜਾ ਜੀ ਨੂੰ, ਸਮਝੋ ਉਹ ਬੁਖਾਰ ਮਰੀਜ਼ ਹੈ, ਬਿਮਾਰ ਹੈ ਮਰਜ਼ ਕਰਕੇ, ਪਰ ਜਿਹਨੂੰ ਇਹ ਮਿੱਠਾ ਲੱਗਦਾ ਤੰਦਰੁਸਤ ਹੈ। ਇਸ ਕਰਕੇ ਦੱਸਦੇ ਹਨ ਕਿ ਦੋਵੇਂ ਕਿਸਮ ਦੇ ਬੈਠੇ ਹੁੰਦੇ ਹਨ। ਅੰਮ੍ਰਿਤ ਕੜੂਆ ਜੀ ਬਿਕਿਆ ਵੈਕੁੰਠ ਵਰਗੇ ਆਨੰਦ ਪ੍ਰਾਪਤ ਹੁੰਦਾ ਹੈ। ਜਿਹਨਾਂ ਦੀ ਬਿਰਤੀ ਜੁੜਦੀ ਹੈ ਉਹਨਾਂ ਨੂੰ ਤਾਂ ਸੰਸਾਰ ਇਸ ਗੱਲ ਵਿੱਚ ਪੈਦਾ ਨਹੀਂ ਹੁੰਦਾ, ਪਰ ਜਿਹਨਾਂ ਦੀ ਬਿਰਤੀ ਨਹੀਂ ਜੁੜਦੀ ਉਹਨਾਂ ਨੂੰ ਸੰਸਾਰ ਪੈਦਾ ਹੋਣਾ ਹੀ ਹੈ, ਕਿਉਂਕਿ ਉਹਨਾਂ ਦੇ ਅੰਦਰ ਮਨ ਵਿੱਚ ਬੁਖਾਰ ਵਾਲੇ ਵਾਂਗੂ ਕੁੜੱਤਣ ਹੈ। ਹਾਂ, ਪ੍ਰੇਮ ਨਹੀਂ ਇਕਾਗਰ ਪੈਸ ਕਰਕੇ ਨਹੀਂ ਆਉਂਦੀ, ਸਿਆਲ ਰੋਕ ਕੇ ਨਹੀਂ ਬਹਿੰਦੀ। ਗੁਰੂ ਦੀ ਹਜ਼ੂਰੀ ਵਿੱਚ ਬਿਆਨ ਸੰਗਤ ਬੈਠੀ ਕੁਛ ਪ੍ਰੇਮੀਆਂ ਨੇ ਅਰਜ਼ ਕੀਤੀ, ਗਰੀਬ ਨਵਾਜ਼ ਸੁਣਿਆ ਹੈ ਭਜਨ ਵਿੱਚ ਗੁਰਬਾਣੀ ਵਿੱਚ ਆਨੰਦ ਹੈ, ਪਰ ਸਾਨੂੰ ਤਾਂ ਕਦੇ ਪ੍ਰਾਪਤ ਨਹੀਂ ਹੋਇਆ ਕੀ ਸੱਚਮੁੱਚੀ ਹੈ ਜਾਂ ਨਹੀਂ ਹੈ। ਵੈਸੇ ਹੀ ਕਥਨ ਕੀਤਾ ਹੈ। ਹਾਂ, ਗੁਰੂ ਜੀ ਕਹਿਣ ਲੱਗੇ ਗੱਲ ਤਾਂ ਐਵੇਂ ਹੈ, ਵਿਸ਼ੀ ਆਨੰਦ ਸੰਸਾਰ ਹੈ, ਭਜਨ ਆਨੰਦ ਹਰੀਦਾਸ, ਬ੍ਰਹਮਾਨੰਦ ਜੀਵਨ ਮੁਕਤ ਭਈ ਵਾਸ਼ਨਾ ਨਾਸ। ਤਿੰਨ ਕਿਸਮ ਦਾ ਦੁਨੀਆਂ ਤੇ ਸੁੱਖ ਮੰਨੇ ਆ, ਆਨੰਦ ਦਾ ਸੁੱਖ। ਇੱਕ ਤਾਂ ਹੈ ਬੂੰਦਵਤ, ਇੱਕ ਦਰਿਆਵਤ, ਇੱਕ ਸਮੁੰਦਰਵਤ। ਹਾਂ, ਯਾਨੀ ਅਗਰ ਇੱਕ ਆਨੰਦ ਦਾ ਸੁੱਖ ਦਾ ਸਮੁੰਦਰ ਹੈ, ਇੱਕ ਸੁੱਖ ਦਾ ਦਰਿਆ ਹੈ, ਇੱਕ ਸੁੱਖ ਦੀ ਬੂੰਦ ਹੈ। ਸਮੁੰਦਰ ਵਿੱਚ ਇੱਕ ਡੱਕਾ ਡਬੋ ਉਹਦੇ ਉੱਪਰ ਇੱਕ ਬੂੰਦ ਆਏਗੀ। ਦੁਨੀਆਂ ਦੇ ਜਿਤਨੇ ਸੁੱਖ ਵਿਸ਼ੇ ਆਨੰਦ ਸੰਸਾਰ ਹੈ। ਵਿਸ਼ੇ ਆਨੰਦ ਕੀ ਹੈ? ਅੱਖਾਂ, ਕੰਨ, ਨਾਸ਼ਕਾਂ, ਰਸਨਾ ਤੱਕ ਇੰਦਰੀਆਂ, ਪੰਜੇ ਗਿਆਨ ਇੰਦਰੀਆਂ ਦੁਆਰਾ ਮਨ ਦਾ ਟਿਕਾਅ ਹੋਣਾ, ਇਸ ਨੂੰ ਵਿਸ਼ੇ ਆਨੰਦ ਕਹਿੰਦੇ। ਇਹਨਾਂ ਦੁਆਰਾ ਮਨ ਦੀ ਇਕਾਗਰਤਾ, ਹਾਲਾਂਕਿ ਇਹਨਾਂ ਦਾ ਆਨੰਦ ਨਹੀਂ ਵੀ ਆਨੰਦ ਵੀ ਆਤਮਾ ਦਾ ਹੀ ਹੈ, ਪਰ ਸਹਿ ਉਸਨੇ ਇੱਕ ਬੂੰਦ ਦੱਸੀ ਆ। ਸਮੁੰਦਰ ਵਿੱਚ ਇੱਕ ਡੱਕਾ ਲੈ ਕੇ ਉਹਦੇ ਉੱਪਰ ਇੱਕ ਬੂੰਦ ਆਉਂਦੀ ਹੈ, ਇੰਨਾ ਫਿਰ ਭਜਨ ਆਨੰਦ ਹਰੀਦਾਸ। ਭਜਨ ਦੇ ਵਿੱਚ ਜਿਹਦੀ ਬੇਤੀ ਟਿਕਦੀ, ਹਰੀ ਕੀਰਤਨ ਵਿੱਚ, ਬਾਣੀ ਵਿੱਚ, ਸਿਮਰਨ ਵਿੱਚ, ਮਨ ਦੀ ਇਕਾਗਰਤਾ ਜਿਹੜੀ ਹੈ ਉਹ ਆਨੰਦ ਦਾ ਦਰਿਆ ਹੈ। ਇਹਨੂੰ ਭਜਨ ਕਰੇ ਉਸਨੂੰ ਆਨੰਦ ਦਾ ਸਮੁੰਦਰ ਕਿਹਾ ਗਿਆ ਹੈ। ਇਹ ਬ੍ਰਹਮ ਗਿਆਨੀਆਂ ਨੂੰ ਹੈ, ਜਿਹਨਾਂ ਦੀ ਵਾਸਨਾ ਖੈ ਹੋਗੀ, ਤੱਤ ਗਿਆਨ ਵਾਸਨਾ ਖੈ, ਮਨਮਾਸ ਦਾ ਅਭਿਆਸ ਕਰਦਿਆਂ ਕਰਦਿਆਂ। ਸੋ ਕਰਕੇ ਆਹੋ ਗੁਰੂ ਜੀ ਕਹਿੰਦੇ ਹਨ, ਭਾਈ ਜਿਹੜਾ ਤੁਸੀਂ ਕਹਿੰਦੇ ਬਾਣੀ ਵਿੱਚ, ਭਜਨ ਵਿੱਚ, ਸਿਮਰਨ ਵਿੱਚ ਆਨੰਦ ਹੈ ਜਾਂ ਨਹੀਂ, ਸੁਣਿਆ ਹੀ ਹੈ ਜਾਂ ਇਹਨੀ ਕਥਨ ਕਰਦੇ ਹਨ, ਇਉਂ ਦੱਸੋ ਕਿ ਗੁਰੂ ਨਾਨਕ ਜੈਸੀ ਸ਼ਖਸੀਅਤ ਝੂਠ ਬੋਲ ਸਕਦੀ ਹੈ? ਗੁਰੂ ਨਾਨਕ ਜੀ ਨੇ ਐਸੇ ਕਥਨ ਕਰਿਆ ਹੈ। ਚੜੀ ਰਹੇ ਦਿਨ ਰਾਤ ਨਾਮ ਕੁਮਾਰੀ ਨਾਮ ਨਾਲੇ ਸਿਹਤ ਵੀ ਵਿਗੜ ਜਾਂਦੀ ਹੈ, ਸਭ ਕੁਛ ਜ਼ਰੂਰਤ ਹੈ।
ਪਰ
ਇਹਨਾਂ ਤੋਂ ਇਲਾਵਾ ਇਹਨਾਂ ਤੋਂ ਉੱਚਾ ਉੱਠ ਕੇ ਜਿਹੜਾ ਇੱਕ ਨਾਮ ਦਾ ਅਮਲੀ ਹੋ ਜਾਏ, ਪਰਮੇਸ਼ੁਰ ਦੇ ਭਜਨ ਦਾ ਅਮਲੀ ਹੋ ਜਾਏ, ਜਿਹਨੂੰ ਨਾਮ ਦੀ ਖੁਮਾਰੀ ਨਾਮ ਦਾ ਨਸ਼ਾ ਪ੍ਰਾਪਤ ਹੋ ਜਾਏ, ਉਹ ਤਾਂ ਉਤਰਨ ਵਾਲਾ ਹੀ ਨਹੀਂ ਬਲਕਿ ਉਹ ਤਾਂ ਉੱਥੇ ਲੈ ਜਾਂਦਾ ਹੈ। ਬਾਦਸ਼ਾਹ ਸ਼ਾਹ ਸਭ ਵਸ਼ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ। ਬਾਦਸ਼ਾਹ ਸ਼ਾਹ ਨੂੰ ਵਸ਼ ਕਰ ਦਿੰਦਾ ਐਸਾ ਜਿਹੜਾ ਨਾਮ ਰਸੀਆ ਹੈ। ਹਰ ਰਸ ਕਾ ਤੂੰ ਚਾਖੇ ਸਾਰ, ਚਾਖਤ ਹੋਏ ਰਹੇ ਵਿਸ਼ਮਾਰ, ਹਰ ਰਸ ਕੀ ਕੀਮਤ ਕਹੀ ਨਾ ਜਾਏ, ਹਰ ਸਾਧੂ ਹਾਠ ਸਮਾਰ। ਸਯੋਂ ਹੋ ਨਾ ਯੋਂ ਕਰਕੇ ਗੁਰੂ ਨਾਨਕ ਜੀ ਦਿੱਲੀ ਜਿੱਥੇ ਅੱਜ ਮਜਨੂੰ ਟਿੱਲਾ ਗੁਰਦੁਆਰਾ ਜਮਨਾ ਦੇ ਕਿਨਾਰੇ ਉੱਚੀ ਜਗ੍ਹਾ ਬਣੀ, ਉੱਥੇ ਉਹਨਾਂ ਸਮੇਂ ਵਿੱਚ ਬੜੀ ਭਾਰਾ ਜੰਗਲ ਹੁੰਦਾ ਸੀ। ਆਪ ਜੀ ਉੱਥੇ ਆ ਬੈਠੇ, ਮਰਦਾਨਾ ਕੀਰਤਨ ਕਰ ਚੁੱਕਾ ਕਿ ਗੁਰੂ ਬਾਬਾ ਜੀ ਸਮਾਧਿਸ਼ਟ ਹੋ ਜਾਂਦੇ ਹਨ। ਮਰਦਾਨਾ ਉੱਠ ਕੇ ਜਮਨਾ ਦੇ ਦਰਿਆ ਦੇ ਕਿਨਾਰੇ ਕਿਨਾਰੇ ਫਿਰਨ ਲੱਗ ਜਾਂਦਾ ਹੈ। ਅੱਗੇ ਇੱਕ ਆਦਮੀ ਉਸਨੂੰ ਮਿਲਿਆ ਜਿਸਦੇ ਚਿਹਰੇ ਦੀ ਹਵਾਈਆਂ ਵੱਡੀਆਂ ਹੋਈਆਂ, ਚਿਹਰਾ ਸ਼ੋਕਾਤਰ ਹੈ, ਬਹੁਤ ਗਮਗੀਨ ਹੈ, ਅੰਦਰੋਂ ਬੜਾ ਦੁਖੀ ਦੀਦਾ ਹੈ, ਚਿਹਰਾ ਖੁਸ਼ੀ ਰਮੀ ਦਾ ਮੀਟਰ ਹੈ ਸਾਥੀ, ਪਰ ਪਾਰਤੂ ਕੋਈ ਕੋਈ ਹੈ। ਇਉਂ ਕਰਕੇ ਉਹਨੂੰ ਦੇਖ ਕੇ ਮਰਦਾਨਾ ਪੁੱਛਣਗੇ ਤੂੰ ਕੌਣ ਹੈ, ਤੇਰੇ ਚਿਹਰੇ ਤੇ ਉਦਾਸੀ ਦਿੰਦੀ ਹੈ, ਤੈਨੂੰ ਕੀ ਦੁੱਖ ਹੈ। ਇਹ ਸੁਣ ਕੇ ਉਹ ਕਹਿਣ ਲੱਗਾ ਮੈਂ ਇਹ ਨਾਲ ਹੀ ਵਕਤ ਦੇ ਬਾਦਸ਼ਾਹ ਦਾ ਹਾਥੀ ਖਾਨਾ ਹੈ, ਉਹਦੇ ਵਿੱਚ ਇੱਕ ਛੋਟਾ ਜਿਹਾ ਮੁਲਾਜ਼ਮ ਹਾਂ, ਹਥਵਾਨ ਹਾਂ, ਇੱਕ ਹਾਥੀ ਦੀ ਸੇਵਾ ਮੇਰੇ ਜ਼ੁੰਮੇ ਹੈ, ਜਿਸ ਹਾਥੀ ਦੀ ਸੇਵਾ ਮੇਰੇ ਜ਼ੁੰਮੇ ਹੈ ਹੁਣੇ ਹੁਣੇ ਉਹ ਹਾਥੀ ਗਿਰ ਕੇ ਮਰ ਗਏ, ਮੇਰੀ ਨੌਕਰੀ ਹਟ ਜਾਏਗੀ, ਨੌਕਰੀ ਹਟੀ ਜਿਹੜੇ ਪੈਸੇ ਆਉਂਦੇ ਨੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਉਹ ਵੀ ਬੰਦ ਹੋ ਜਾਏਗਾ, ਮੈਨੂੰ ਆਪਣਾ ਦੇ ਬਾਲ ਬੱਚਿਆਂ ਦੀ ਫਿਕਰ ਪਿਆ ਕਿਵੇਂ ਬਣੇਗੀ, ਇਉਂ ਮੇਰਾ ਚਿੱਤ ਉਦਾਸ ਹੈ। ਇਹ ਵਚਨ ਸੁਣ ਕੇ ਉਸਦਾ ਮਰਦਾਨਾ ਹੌਲੀ ਹੌਲੀ ਗੱਲਾਂ ਬਾਤਾਂ ਕਰਦਾ ਕਰਦਾ ਨੂੰ ਗੁਰੂ ਜੀ ਦੇ ਚਰਨਾਂ ਵਿੱਚ ਲਾਇਆ, ਨਮਸਕਾਰ ਕੀਤੀ। ਮਰਦਾਨੇ ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਗਰੀਬ ਆਦਮੀ ਹੈ, ਵਿਚਾਰੇ ਦੀ ਨੌਕਰੀ ਸੀ ਇੱਥੇ ਹਾਥੀ ਖਾਨੇ ਵਿੱਚ, ਹਾਥੀ ਕਹਿੰਦਾ ਹੁਣੇ ਮਰ ਗਿਆ ਹੈ, ਮੇਰੀ ਨੌਕਰੀ ਹਟ ਜਾਏਗੀ। ਗੁਰੂ ਜੀ ਕਹਿਣ ਲੱਗੇ ਨਹੀਂ, ਹਾਥੀ ਮਰਿਆ ਨਹੀਂ, ਇਸ ਨੂੰ ਭਰਮ ਪੈ ਗਿਆ। ਸੋ ਇਹ ਸੁਣ ਕੇ ਉਹ ਹਥਵਾਨ ਕਹਿਣਗੇ ਨਹੀਂ ਮਹਾਰਾਜ, ਹੁਣੀ ਮੈਂ ਉੱਥੇ ਖੜਾ ਖੜਾ ਗਿਰ ਗਿਆ ਮਰ ਗਿਆ। ਗੁਰੂ ਜੀ ਕਹਿਣਗੇ ਨਹੀਂ, ਤੈਨੂੰ ਭਰਮ ਪੈ ਗਿਆ, ਹਾਥੀ ਜਿਉਂਦਾ। ਦੋ ਤਿੰਨ ਦਫ਼ਾ ਜਦੋਂ ਇਹੋ ਜਿਹੀ ਗੱਲ ਕਹੀ ਮਰਦਾਨਾ ਕਹਿਣ ਲੱਗਿਆ ਹਾਥੀ ਜਿਉਂਦਾ, ਹੁਣੇ ਜਾ ਕੇ ਦੇਖ। ਸੋ ਜਾ ਕੇ ਦੇਖੇ ਤਾਂ ਹਾਥੀ ਖੜਾ ਜਿਉਂਦਾ, ਬੜੀ ਖੁਸ਼ੀ ਹੋਊਗੀ। ਇਹ ਗੱਲ ਪਲੋ ਪਲੀ ਸਾਰੇ ਸ਼ਹਿਰ ਵਿੱਚ ਫੈਲ ਗਈ, ਫਕੀਰ ਆ ਉਸਨੇ ਹਾਥੀ ਜ਼ਿੰਦਾ ਕਰ ਦਿੱਤਾ। ਬਾਦਸ਼ਾਹ ਦੇ ਕੰਨਾਂ ਵਿੱਚ ਵੀ ਇਹ ਗੱਲ ਪਹੁੰਚ ਗਈ। ਇਹ ਸੁਣ ਕੇ ਬਾਦਸ਼ਾਹ ਕਹਿਣ, ਜਿਸ ਫਕੀਰ ਨੇ ਹਾਥੀ ਜ਼ਿੰਦਾ ਕੀਤਾ ਮੇਰੇ ਪਾਸ ਬੁਲਾਓ। ਪਰ ਕੁਛ ਸਿਆਣੇ ਅਹਲਕਾਰਾਂ ਨੇ ਕਿਹਾ ਬਾਦਸ਼ਾਹ ਸਲਾਮਤ, ਫਕੀਰਾਂ ਨੂੰ ਆਪਣੇ ਪਾਸ ਬੁਲਾਉਣਾ ਹਮਾਫਤ ਹੈ, ਫਕੀਰਾਂ ਦੀ ਜ਼ਿਆਰਤ ਵਾਸਤੇ ਖੁਦ ਜਾਣਾ ਚਾਹੀਦਾ, ਤਾਂ ਕੁਛ ਲਾਭ ਹੁੰਦਾ ਹੈ। ਸੋ ਇਹ ਨੇਕ ਨਸੀਹਤ ਬਾਦਸ਼ਾਹ ਨੇ ਉਹਨਾਂ ਦੀ ਮੰਨ ਲਈ। ਨੇਕ ਨਸੀਹਤ ਮੰਨਣ ਵਾਲਾ ਸੁੱਖ ਪਾਉਂਦਾ ਹੈ, ਸਭ ਪੁਰਸ਼ਾਂ ਦੀ ਜਿਹੜੀ ਨਸੀਹਤ ਤੇ ਜੇ ਕੋਈ ਮੰਨ ਲਏ ਦੋਨੇ ਜਾਨੀ ਸੁੱਖ ਪਾਉਂਦਾ। ਸੰਯੋਗ ਕਰਕੇ ਨੇਕ ਨਸੀਹਤ ਮੰਨ ਕੇ ਬਾਦਸ਼ਾਹ ਕੁਛ ਤੋਹਫੇ ਭੇਟਾ ਵਗੈਰਾ ਔਰ ਫਰੂਟ ਬਹੁਤ ਕੁਛ ਲੈ ਕੇ ਅਹਿਲਕਾਰਾਂ ਦੇ ਸਮੇਤ ਗੁਰੂ ਬਾਬਾ ਜੀ ਦੇ ਚਰਣਾਂ ਵਿੱਚ ਹਾਜ਼ਰ ਹੁੰਦਾ ਹੈ। ਅੱਗੇ ਰੱਖ ਕੇ ਨਮਸਕਾਰ ਕੀਤੀ, ਦਰਸ਼ਨ ਕੀਤੇ, ਬੈਠ ਗਿਆ। ਬੜਾ ਮਨ ਨੂੰ ਸ਼ਾਂਤ ਪ੍ਰਾਪਤ ਹੋਈ। ਬਚਨ ਛੇੜੇ ਬਾਦਸ਼ਾਹ ਨੇ, ਮਹਾਰਾਜ ਆਪਣੇ ਬੜਾ ਮੁਆਜ਼ਾ ਦਿਖਾਇਆ, ਬੜੀ ਕਰਾਮਾਤ ਦਿਖਾਈ, ਬੜੀ ਸ਼ਕਤੀ ਦਿਖਾਈ, ਹਾਥੀ ਜ਼ਿੰਦਾ ਕਰ ਦਿੱਤਾ। ਗੁਰੂ ਜੀ ਕਹਿਣ ਲੱਗੇ ਮੁਆਜ਼ਾ ਕਰਾਮਾਤ ਸ਼ਕਤੀ, ਇਹਨਾਂ ਰੱਬ ਦਾ ਬੰਦਾ ਰੱਬ ਦੀ ਖਲਕਤ ਕਹਿਰ ਕਰਨ ਤਿਆਰ ਨਹੀਂ। ਮੁਆਜ਼ਾ ਕਰਾਮਾਤ ਤਾਂ ਕਹਿ ਹੈ, ਨਾਟਕ ਚੇਟਕ ਕਰ ਚੁੱਕਾ ਜਾ ਪਰ ਲੋਗਨ ਕੋ ਆਪ ਲਾ ਜਾ, ਰੱਬ ਦਾ ਬੰਦਾ ਰੱਬ ਦੀ ਖਲਕਤ ਕਹਿਰ ਕਰਨ ਤਿਆਰ ਨਹੀਂ। ਇਸ ਕਰਕੇ ਹਾਥੀ ਪਹਿਲੇ ਜਿੰਦਾ ਸੀ, ਉਸਨੂੰ ਭਰਮ ਪੈ ਗਿਆ ਸੀ, ਇਸ ਕਰਕੇ ਉਹਦਾ ਭਰਮ ਦੂਰ ਹੋ ਗਿਆ। ਕੀ ਸੀ ਹੈ ਬਾਦਸ਼ਾਹ ਕੁਛ ਹੋਰ ਬਚਨ ਵਾਸ ਕਰਦਾ ਹੈ, ਬਚਨ ਵਿਲਾਸ ਕਰਦੇ ਕਰਦੇ ਸੂਰਜ ਦਾ ਛਪਾ ਦਾ ਵਕਤ ਹੋਇਆ। ਉਹ ਕਹਿਣ ਲੱਗਾ ਮਹਾਰਾਜ ਮੈਨੂੰ ਛੁੱਟੀ ਦਿਓ ਹੁਣ, ਕਿਉਂਕਿ ਮੈਨੂੰ ਇਹ ਵੇਲੇ ਕੋਈ ਨਸ਼ਾ ਕਰਨ ਦਾ ਸੁਭਾਅ ਹੈ, ਇਹ ਜਿੰਨੀ ਜਿੰਨੀ ਮਾਇਆ ਬਹੁਤੀ ਉੱਨੀ ਬੁਰੇ ਕੰਮਾਂ ਚ ਲਾ ਦਿੰਦੀ। ਪਰ ਇਹ ਮਾਇਆ ਦਾ ਕਸੂਰ ਨਹੀਂ, ਆਪਣੇ ਵਰਤੋਂ ਦਾ ਕਸੂਰ। ਜਿਹੜੇ ਸਤਸੰਗ ਕਰਨ ਵਾਲੇ ਹਨ ਭਾਵੇਂ ਅਮੀਰ, ਉਸ ਮਾਇਆ ਨੂੰ ਚੰਗੇ ਪਾਸੇ ਲਾਉਂਦੇ ਹਨ, ਧਰਮ ਅਰਥ ਲਗਾ ਕੇ ਉਸਨੂੰ ਸਫਲੀ ਕਰਦੇ ਹਨ, ਨਿਸ਼ਕਾਮ ਦਾਨ ਆਦਿ ਚੰਗੇ ਪਾਸੇ ਲਾਉਂਦੇ, ਮਨ ਸ਼ੁੱਧ ਹੁੰਦਾ ਹੈ, ਗਿਆਨ ਦੇ ਪਾਤਰ ਬਣਦੇ ਹਨ। ਜੇਕਰ ਸ਼ੈਕਾਮ ਹੋ ਕੇ ਪੁੰਨ ਦਾਨ ਕਰਦੇ ਹਨ, ਅੱਗੇ ਸਵਰਗ ਦੇ ਵਿਸ਼ਤਾਂ ਦੇ ਅਧਿਕਾਰੀ ਬਣ ਜਾਂਦੇ ਹਨ। ਜੇ ਇਸੇ ਮਾਇਆ ਨੂੰ ਬੁਰੇ ਪਾਸੇ ਲਾ ਦਿੱਤਾ ਜਾਵੇ ਤਾਂ ਨਰਕਾਂ 'ਚ ਲੈ ਜਾਂਦੀ ਹੈ, ਇਹਦਾ ਸੁਭਾਅ ਹੈ। ਫਿਰ ਇਹੀ ਮਾਇਆ ਨਾਗਣੀ ਬਣ ਜਾਂਦੀ ਹੈ, ਮਾਇਆ ਹੋਈ ਨਾਗਣੀ। ਜਗਤ ਰਹੀ ਲਪਟਾਏ, ਕਿਸਕੀ ਸੇਵਾ ਜੋ ਕਰੇ ਤੁਸੀਂ ਕੋ ਫਿਰ ਖਾਏ, ਕੋਈ ਗੁਰਮੁਖ ਵਿਰਲਾ ਗਾਰੜੋ ਜਿਨ ਮਲ ਦਾ ਲਾਈ ਪਾਏ, ਨਾਨਕ ਸਹੀ ਉਭਰੇ ਸਕਰੇ ਰਿਵ ਲਾਏ। ਰਾਜੇ ਜੰਗ ਜੈਸੇ ਹੋਰ ਬਹੁਤ ਸਾਰੇ ਰਾਜੇ ਹੋਏ, ਉਹ ਪਰਮਾਤਮਾ ਹੋਏ, ਬ੍ਰਹਮ ਗਿਆਨੀ ਹੋਏ, ਇਸ ਮਾਇਆ ਨੂੰ ਚੰਗੇ ਪਾਸੇ ਲਾਉਂਦੇ ਸਨ। ਹੋਰ ਵੀ ਲੋਕ ਜਿਹੜੇ ਇਸ ਮੇਰ ਵਿੱਚ ਵੀ ਚੰਗੇ ਪਾਸੇ ਖਰਚ ਕਰਦੇ ਨੇ, ਆਪਣਾ ਪਰਲੋਕ ਵਿਸ਼ਵਾਸ ਦੇਣ, ਆਹ ਵੀ ਸਮਰਤਾ ਹੈ। ਦੁਨੀਆਂ ਵਿੱਚ ਉਹਨਾਂ ਜਸ ਵੀ ਹੁੰਦਾ, ਪਰ ਜਿਹੜੇ ਬੁਰੇ ਪਾਸੇ ਲਾਉਂਦੇ ਹਨ ਕਈ ਕਿਸਮ ਦੇ ਦੁੱਖਾਂ ਵਿੱਚ ਮੁਬਤਲਾ ਹੁੰਦੇ ਹਨ। ਇਉਂ ਕਰਕੇ ਬਾਦਸ਼ਾਹ ਕਹਿਣ ਲੱਗਾ ਮੈਨੂੰ ਇਹ ਵੇਲੇ ਕੋਈ ਨਸ਼ਾ ਕਰਨ ਦਾ ਸੁਭਾਅ ਹੈ, ਮੈਨੂੰ ਛੁੱਟੀ ਦਿਓ। ਗੁਰੂ ਜੀ ਕਹਿਣ ਲੱਗੇ ਬਾਦਸ਼ਾਹ ਜਿਹੜਾ ਤੂੰ ਨਸ਼ਾ ਕਰਦਾ ਹੈ ਉਹਦਾ ਅਸਰ ਕਿੰਨੀ ਕੁ ਦੇਰ ਰਹਿੰਦਾ? ਕਹਿਣ ਮਹਾਰਾਜ ਮੈਨੂੰ ਕਿਸੇ ਖਾਸ ਮੁਲਕ ਤੋਂ ਚੰਗੀ ਸ਼ਰਾਬ ਆਈ ਹੋਈ ਹੈ, ਉਹਦਾ ਬੜਾ ਚੰਗਾ ਨਸ਼ਾ, ਜੇ ਹੁਕਮ ਕਰੋ ਇੱਕ ਸੁਰਾਹੀ ਭਰ ਕੇ ਤੁਹਾਨੂੰ ਵੀ ਭੇਜ ਦਿੰਦੇ, ਕਿਉਂਕਿ ਸੁਣਿਆ ਹੈ ਗੋਰਖਾ ਦੀ ਸ਼ਰਾਬ ਪੀ ਕੇ ਤਾੜੀ ਲਾਉਂਦੇ ਸਨ। ਗੁਰੂ ਜੀ ਕਹਿੰਦੇ ਸ਼ਰਾਬ ਵਿੱਚ ਤਾੜੀ, ਸਾਰੀਆਂ ਤਾੜੀਆਂ ਜਿਹੜੀਆਂ ਨਸ਼ੇ ਵਿੱਚ ਅੰਨਾ ਹੋ ਕੇ ਪਿਆਰੇ ਆਦਮੀ, ਹਾਂ ਤਾੜੀ ਤਾਂ ਉਹ ਹੈ, ਸਮਾਧੀ ਤਾਂ ਉਹ ਹੈ ਜਿਹੜੀ ਪ੍ਰਭੂ ਦੇ ਵਿੱਚ ਜੁੜ ਕੇ ਹੋਏ। ਸੰਯਮ ਕਰਕੇ ਖੈਰ ਕਹਿਣ ਲੱਗੇ ਕਿੰਨੀ ਦੇਰ ਨਸ਼ਾ ਰਹਿਣਾ? ਮਹਾਰਾਜ ਸ਼ਾਮ ਨੂੰ ਪੀਂਦੇ ਸਵੇਰੇ ਉੱਤਰ ਜਾਂਦਾ। ਗੁਰੂ ਜੀ ਉਹਦੀ ਗੱਲ ਸੁਣ ਕੇ ਕਹਿੰਦੇ ਬਾਦਸ਼ਾਹ ਬਸ ਇੰਨੀ ਦੇਰੀ ਨਸ਼ਾ ਤਾਂ ਕੁਛ ਨਾ ਹੋਇਆ, ਸਾਡੇ ਪਾਸ ਇੱਕ ਇਹੀ ਜਿਹੀ ਸ਼ਰਾਬ ਹੈ, ਜੇ ਉਹਦਾ ਇੱਕ ਪੈਗ ਲੈ ਲਵੇ ਕੋਈ, ਇੱਕ ਜਾਮ ਲੈ ਲਵੇ ਕੋਈ, ਤਾਂ ਕਿਆਮਤ ਤੱਕ ਉਹਦਾ ਨਸ਼ਾ ਨਹੀਂ ਉਤਰਦਾ। ਇਹ ਸੁਣ ਕੇ ਹੈਰਾਨ ਹੋ ਗਿਆ, ਹਜਨ ਨਸ਼ਾ ਹੈ, ਕਿਰਪਾ ਕਰਕੇ ਮੈਨੂੰ ਦਿਓ, ਫਿਰ ਰੋਜ਼ ਰੋਜ਼ ਕਾਹਨੂੰ ਪੀਆ ਕਰਾਂਗੇ? ਗੁਰੂ ਜੀ ਕਹਿੰਦੇ ਪਰ ਬਾਦਸ਼ਾਹ ਗੱਲ ਇੰਨੀ ਹੈ, ਸੀਣੀ ਦਾ ਦੁੱਧ ਸੋਨੇ ਦੇ ਬਰਤਨ ਵਿੱਚ ਠਹਿਰਦਾ, ਹੋਰ ਬਰਤਨ ਵੀ ਠਹਿਰ ਨਹੀਂ ਸਕਦਾ, ਹੋਰ ਬਰਤਨਾਂ ਨੂੰ ਭੰਨ ਦਿੰਦਾ, ਇੰਨਾ ਤਾਕਤਵਰ ਹੁੰਦਾ ਹੈ। ਸਾਡੇ ਪਾਸ ਜਿਹੜਾ ਨਸ਼ਾ ਹੈ ਤੇਰੇ ਵਰਗੇ ਮੈਲੇ ਮਨਾਂ ਦੇ ਪੀਣ ਦਾ ਨਹੀਂ, ਤੇਰਾ ਮਨ ਰੂਪੀ ਪਾਤਰ ਉਹਦੇ ਪੀਣ ਦੇ ਯੋਗ ਨਹੀਂ ਹੈ, ਸ਼ੁੱਧ ਹਿਰਦਿਆਂ ਦੇ ਵਿੱਚ ਉਹ ਸਮਾ ਸਕਦਾ ਹੈ। ਹਾਂ ਅਗਰ ਐਸਾ ਕੋਈ ਪੀ ਲਵੇ ਵਾਕਈ ਉਹਦੀ ਖੁਮਾਰੀ ਕਿਆਮਤ ਤੱਕ ਨਹੀਂ ਉਤਰਦੀ ਹੈ। ਉਹ ਕੀ ਹੈ? ਉਹ ਪਰਮੇਸ਼ਰ ਦੇ ਨਾਮ ਦਾ ਨਸ਼ਾ। ਗੁਰੂ ਜੀ ਕਹਿੰਦੇ ਚੜੀ ਰਹੇ ਦਿਨ ਰਾਤ ਨਾਮ
ਮਾਰੇ
ਤੁਸੀਂ ਕਹਿੰਦੇ ਹੋ ਵੀ ਪਰਮੇਸ਼ਰ ਦੇ ਭਜਨ ਵਿੱਚ, ਬਾਣੀ ਵਿੱਚ, ਨਾਮ ਵਿੱਚ, ਸਿਮਰਨ ਵਿੱਚ ਜਾਂ ਕੀਰਤਨ ਵਿੱਚ ਮਸਤੀ ਹੈ, ਪਰ ਸਾਨੂੰ ਕਦੇ ਨਹੀਂ ਪ੍ਰਾਪਤ ਹੋਈ। ਗੁਰੂ ਜੀ ਕਹਿੰਦੇ ਤੁਸੀਂ ਬਾਣੀ ਨਹੀਂ ਪੜ੍ਹਦੇ ਹੋਵੋਗੇ, ਤੁਸੀਂ ਸਿਮਰਨ ਨਹੀਂ ਕਰਦੇ ਹੋਵੋਗੇ। ਉਹ ਕਹਿਣਗੇ ਮਹਾਰਾਜ ਰੋਜ਼ ਕਰਦੇ ਹਾਂ, ਬਿਲਾ ਨਾਗਾ ਕਰਦੇ ਹਾਂ, ਨਿਤਨੇਮ ਨਾਲ ਕਰਦੇ ਹਾਂ। ਗੁਰੂ ਜੀ ਕਹਿਣਗੇ ਨਹੀਂ ਬਾਈ, ਤੁਸੀਂ ਕਰਦੇ ਨਹੀਂ ਹੋਵੋਗੇ। ਉਹਨੇ ਕਿਹਾ ਮਹਾਰਾਜ ਕਰਦੇ ਰੋਜ਼ ਆ, ਪਰ ਸਾਨੂੰ ਤਾਂ ਇਹ ਬਿਮਾਰੀ ਮਸਤੀ ਇਹ ਪ੍ਰਾਪਤ ਨਹੀਂ ਹੋਈ। ਉਹਨਾਂ ਦੇ ਦੋ ਤਿੰਨ ਦਫ਼ਾ ਐਸਾ ਕਹਿਣ 'ਤੇ ਗੁਰੂ ਜੀ ਨੇ ਉਹਨਾਂ ਨੂੰ ਪ੍ਰੈਕਟੀਕਲੀ ਸਮਝਾਉਣ ਵਾਸਤੇ ਇੱਕ ਕੌਤਕ ਰਚਿਆ ਹੁਕਮ ਕੀਤਾ ਇੱਕ ਸਿੱਖ ਨੂੰ, ਇੱਕ ਸੁੱਖ ਨਿਧਾਨ ਦਾ ਵੱਡਾ ਗੜਵਾ ਰਗੜ ਕੇ ਹਾਜ਼ਰ ਕਰੋ। ਐਸਾ ਕੀਤਾ ਗਿਆ, ਕੁਛ ਬਾਟੇ ਲਿਆ ਸੁੱਖ ਨਿਧਾਨ ਦੇ, ਲਿਆਂਦੇ ਐਂ ਖਾਲੀ ਬਾਟੇ ਸਰਲੋਹ ਦੇ ਲਿਆਂਦੇ ਗਏ। ਉਹ ਜਿਹਨਾਂ ਸਵਾਲ ਕੀਤਾ ਸੀ ਉਹਨਾਂ ਪ੍ਰੇਮੀਆਂ ਨੂੰ ਅੱਧਿਆਂ ਨੂੰ ਇੱਕ ਪਾਸੇ, ਅੱਧਿਆਂ ਨੂੰ ਇੱਕ ਪਾਸੇ ਬਿਠਾ ਲਿਆ, ਇੱਕ ਇੱਕ ਬਾਟਾਂ ਦੇ ਅੱਗੇ ਰਖਾ ਦਿੱਤਾ। ਉਹ ਬਾਟਿਆਂ ਵਿੱਚ ਦੋ ਦੋ ਗੁੱਟਾਂ ਰਗੜੇ ਸੁੱਖ ਨਿਧਾਨ ਦੀਆਂ ਪਾ ਦਿੱਤੀਆਂ। ਅੱਧਿਆਂ ਨੂੰ ਕਿਹਾ ਤੁਸੀਂ ਛਕ ਲਓ, ਅੱਧਿਆਂ ਨੂੰ ਹੁਕਮ ਹੋਇਆ ਤੁਸੀਂ ਛਕਣਾ ਨਹੀਂ, ਗਲੇ ਦੇ ਅੱਗੇ ਇੱਕ ਵੀ ਬੂੰਦ ਨਹੀਂ ਜਾਣ ਦੇਣੀ, ਕੁਰਲੀਆਂ ਕਰਕੇ ਛਿੜ ਦੇ, ਖਿਆਲ ਲਏ ਗਲੇ ਦੇ ਅੱਗੇ ਇੱਕ ਵੀ ਬੂੰਦ ਨਾ ਜਾ। ਦੋਨਾਂ ਧਿਰਾਂ ਨੇ ਹੁਕਮ ਦੀ ਤਾਮੀਲ ਕੀਤੀ, ਜਿਹਨਾਂ ਹੁਕਮ ਸੀ ਛਕਣ ਦਾ ਛਕ ਲਿਆ, ਜਾਂ ਕੁਰਲੀਆਂ ਦਾ ਹੁਕਮ ਸੀ ਕੁਰਲੀਆਂ ਕਰ ਦਿੱਤੀਆਂ। ਕੁਛ ਦੇਰ ਤੋਂ ਬਾਅਦ, ਪੰਜ ਸੱਤ ਦਸ ਮਿੰਟ ਗੁਜ਼ਰੇ ਤੋਂ ਬਾਅਦ ਕਹਿੰਦੇ ਦੱਸੋ ਕੁਛ ਪਈ ਪਤਾ ਲੱਗਿਆ, ਕੁਛ ਨਸ਼ਾ ਵਗੈਰਾ ਹੋਇਆ? ਜਿਹਨਾਂ ਛਕਿਆ ਸੀ ਉਹਨਾਂ ਕਿਹਾ ਹਾਂ ਮਹਾਰਾਜ, ਕੁਛ ਕੁਛ ਥੋੜ੍ਹਾ ਥੋੜ੍ਹਾ ਸਾਨੂੰ ਮਹਿਸੂਸ ਹੁੰਦਾ ਹੈ। ਦੂਜਿਆਂ ਨੂੰ ਪੁੱਛੇ ਜਿਹਨਾਂ ਕੁਰਲੀਆਂ ਕੀਤੀਆਂ ਸੀਆਂ, ਉਹ ਕਹਿਣਗੇ ਮਹਾਰਾਜ ਅਸੀਂ ਕਿਹੜਾ ਪੀਤਾ ਹੈ, ਸਾਨੂੰ ਤਾਂ ਕੁਰਲੀਆਂ ਦਾ ਹੁਕਮ ਸੀ, ਹੁਕਮ ਸੀ ਗਲੇ ਦੇ ਅੱਗੇ ਇੱਕ ਬੂੰਦ ਨਹੀਂ ਜਾਣ ਦੇਣੀ, ਅਸੀਂ ਐਸਾ ਹੀ ਕੀਤਾ ਹੈ, ਇਸ ਕਰਕੇ ਸਾਨੂੰ ਨਸ਼ਾ ਕਿਵੇਂ ਹੋਵੇ? ਨਸ਼ਾ ਤਾਂ ਇਹਨਾਂ ਨੂੰ ਹੋਵੇ ਜਿਹਨਾਂ ਪੀਤਾ। ਅੱਗੇ ਗਿਆ, ਉਹਨੇ ਖੁਸ਼ਕੀ ਕੀਤੀ ਨਾੜੀਆਂ ਦੇ ਵਿੱਚ, ਖੁਸ਼ਕੀ ਤੋਂ ਬਾਅਦ ਫਿਰ ਨਸ਼ਾ ਹੋਣਾ, ਸਾਨੂੰ ਕਿਵੇਂ ਹੋਵੇ? ਗੁਰੂ ਜੀ ਕਹਿੰਦੇ ਭਾਈ ਦੱਸੋ ਤੁਹਾਡੇ ਸਵਾਲ ਦਾ ਜਵਾਬ। ਹਾਂ, ਜਿਹੜੇ ਬਾਣੀ ਪੜ੍ਹਦੇ ਨੇ, ਸਿਮਰਨ ਕਰਦੇ ਨੇ ਜਾਂ ਕੀਰਤਨ ਕਰਦੇ ਨੇ ਮਨ ਚਿੱਤ ਲਗਾ ਕੇ, ਉਹਨਾਂ ਨੂੰ ਤਾਂ ਬਾਣੀ ਦਾ, ਨਾਮ ਦਾ ਨਸ਼ਾ ਪ੍ਰਾਪਤ ਹੁੰਦਾ ਹੈ। ਪਰ ਜਿਹੜੇ ਕੁਰਲੀਆਂ ਕਰਦੇ ਆ, ਕੁਰਲੀਆਂ ਕੀ ਕਰਨੀਆਂ? ਖਿਆਲ ਨਾ ਲੱਗਣ ਦੇਣਾ, ਖਿਆਲ ਹੋਰ ਪਾਸੇ ਹੀ ਦੌੜਾਈ ਰੱਖਣਾ। ਸੋ ਉਹਨਾਂ ਨੂੰ ਕਿਵੇਂ ਨਾਮ ਦਾ ਨਸ਼ਾ ਪ੍ਰਾਪਤ ਹੋਏਗਾ? ਕੁਰਲੀਆਂ ਹਨ ਅਤੇ ਗੁਰੂ ਜੀ ਕਹਿਣ ਲੱਗੇ ਨਾਮ ਦੇ ਵਿੱਚ ਅਮਲ ਹੈ, ਮਸਤੀ ਬਿਮਾਰੀ ਹੈ, ਪਰ ਚਿੱਤ ਦੀ ਇਕਾਗਰਤਾ ਦੁਆਰਾ ਪ੍ਰਾਪਤ ਹੁੰਦੀ ਹੈ। ਇਸ ਕਰਕੇ ਮਨ ਚਿੱਤ ਲਗਾ ਕੇ ਪੜ੍ਹਿਆ ਕਰੋ। ਚਾਰ ਕਿਸਮ ਦੇ ਭਜਨੀਕ ਮੰਨੇ ਹਨ, ਕਨਿਸ਼ਟ, ਮੱਧਮ, ਉੱਤਮ, ਸ੍ਰੇਸ਼ਟ। ਪਹਿਲੇ ਤਾਂ ਕਨਿਸ਼ਟ ਹੁੰਦੇ ਹਨ ਜਿਹੜੇ ਆਪਣਾ ਨਿਤਨੇਮ ਕਰਦੇ ਹਾਂ, ਮਨ ਨਹੀਂ ਲੱਗਦਾ, ਨਾ ਕਰਨ ਵਾਲਿਆਂ ਨਾਲੋਂ ਹਜ਼ਾਰਾਂ ਦਰਜੇ ਚੰਗੇ ਨੇ, ਕਿਉਂਕਿ ਕੁਛ ਨਾ ਕੁਛ ਕਰਦੇ ਹਨ, ਉਨੀ ਦੇਰ ਨਿੰਦਿਆ ਚੁਗਲੀ ਆਦਮੀ ਕਿਸੇ ਵੀ ਕਰਦੇ, ਸੋ ਉਹ ਨਾ ਵਾਲਿਆਂ ਨਾਲੋਂ ਬਹੁਤ ਚੰਗੇ ਹਨ। ਦੂਸਰੇ ਦਰਜੇ ਦੇ ਹਨ ਮੱਧਮ, ਉਹ ਮਨ ਨੂੰ ਰੋਕਦੇ ਹਨ, ਰੋਕਣ ਦੀ ਕੋਸ਼ਿਸ਼ ਕਰਦੇ ਹਨ, ਟਿਕਾਉਣ ਦੀ ਕੋਸ਼ਿਸ਼ ਕਰਦੇ ਹਨ। ਜਿਉਂ ਜਿਉਂ ਜ਼ਿਆਦਾ ਅਭਿਆਸ ਵੱਧਦਾ ਹੈ, ਤਿਉਂ ਤਿਉਂ ਮਨ ਟਿਕਾ ਦੇ ਚੱਲ ਕੇ ਦਿਖਾਉਣ ਲੱਗ ਜਾਂਦਾ ਹੈ। ਉਹਨੂੰ ਮੱਧਮ ਕਿਹਾ, ਪਹਿਲਿਆਂ ਨਾਲੋਂ ਚੰਗੇ ਨੇ। ਇਉਂ ਕਰਦੇ ਕਰਦੇ ਮਨ ਜਦੋਂ ਸ਼ੁੱਧ ਹੋ ਜਾਂਦਾ ਹੈ ਚੰਗੇ ਅਭਿਆਸ ਦੇ ਨਾਲ, ਉਦੋਂ ਉਹਨਾਂ ਬੜਾ ਆਨੰਦ ਆਉਂਦਾ। ਜਿਹਨਾਂ ਜਿਹਨਾਂ ਨਾਮ ਦੇ ਅਭਿਆਸ ਕੀਤਾ, ਉਹਨਾਂ ਦੀ ਅਵਸਥਾ ਬਹੁਤ ਹੀ ਅਜੀਬ ਕਿਸਮ ਦੀਆਂ ਹੁਣ ਨਜ਼ਾਰੇ ਨਜ਼ਰ ਆਉਂਦੇ ਨੇ ਸਾਧ ਸਿੰਘ। ਇੱਕ ਪ੍ਰੇਮੀ ਕਹਿਣ ਲੱਗਾ, ਮੈਂ ਪਾਠ ਦਾ ਤਾਬੇ ਬੈਠ ਕੇ ਮਹਾਰਾਜ ਦੇ ਪਾਠ ਕਰਦਾ, ਮੈਨੂੰ ਇੰਨਾ ਆਨੰਦ ਆਉਂਦਾ ਹੈ, ਹਟਣ ਨੂੰ ਜੀ ਨਹੀਂ। ਕਈ ਦਫ਼ਾ ਤਾਂ ਬਿਰਤੀ ਇਤਨੀ ਸੂਖਮ ਜੋਕ ਹੋ ਜਾਂਦੀ ਹੈ, ਯਾਨੀ ਸਰੀਰ ਤੋਂ ਅਲਹਿਦਾ ਹੋ ਜਾਂਦੀ। ਕਈ ਦਫ਼ਾ ਐਸਾ ਹੋ ਜਾਂਦਾ ਸਰੀਰ ਦੇ ਸਮੇਤ ਹੀ ਉੜ ਜਾਏਗਾ। ਇਹ ਜੇ ਕਈ ਕੌਤਕ ਨਜ਼ਰ ਆਉਂਦੇ ਨੇ, ਉਹ ਬਿਰਤੀ ਸੂਖਮ ਹੋਈ ਦੇ ਇਹ ਲੱਛਣ ਹਨ। ਜਿਵੇਂ ਉਹ ਕਹਿੰਦਾ ਹਟਣ ਨੂੰ ਦਿਲ ਹੀ ਨਹੀਂ ਕਰਦਾ, ਤਾਂ ਹਟਣਾ ਪੈਂਦਾ, ਅਸਤ ਸਰੀਰ ਥੱਕ ਜਾਂਦਾ, ਸਿਰ ਦੁਖਣ ਲੱਗ ਜਾਂਦਾ। ਕਈ ਇਉਂ ਹੈ, ਜਿਹੜੇ ਉਹ ਅੱਛੀ ਮਿਹਨਤਾਂ ਕਰਨ ਵਾਲੇ ਹਨ ਉਹਨਾਂ ਨੂੰ ਇਹ ਜਿਹੇ ਅਵਸਥਾਵਾਂ ਪ੍ਰਾਪਤ ਹੁੰਦੀਆਂ ਹਨ। ਸੋ ਨਾ ਕਰਨ ਵਾਲੇ ਤਾਂ ਥੋੜ੍ਹਾ ਕਰਨ ਵਾਲੇ ਵੀ ਚੰਗੇ ਹਨ, ਪਰ ਜਿਹੜੇ ਅਈਆਂ ਜਿਹੀਆਂ ਅਵਸਥਾਵਾਂ ਚਾਹੁੰਦੇ ਹਨ ਉਹਨਾਂ ਵਾਸਤੇ ਬਹੁਤ ਮਿਹਨਤਾਂ ਕਰਨੀਆਂ ਪੈਂਦੀਆਂ, ਪ੍ਰਾਪਤ ਸਭ ਕੁਛ ਹੁੰਦਾ ਹੈ। ਇਉਂ ਕਰਕੇ ਗੁਰੂ ਜੀ ਕਹਿਣ ਲੱਗੇ ਹਾਂ ਕਰੋ ਭਜਨ ਮਨਚਿਤ ਕਨਿਸ਼ਠ ਮੱਧਮ ਉੱਤਮ, ਉਹਨਾਂ ਦਾ ਜੀਵ ਸੋਹਣਾ ਲੱਗਦਾ ਹੈ। ਚੌਥੇ ਦਰਜੇ ਦੇ ਭਜਨੀਕ ਸ੍ਰੇਸ਼ਟ ਤਾਂ ਉਹਨਾਂ ਨੂੰ ਕਹਿ ਰਹੇ ਹਨ ਜਿਹੜੇ ਪਰਮੇਸ਼ੁਰ ਦੇ ਵਿੱਚ ਹੀ ਮਿਲ ਗਏ, ਜਿਹੜੀ ਬੂੰਦ ਸਮੁੰਦਰ ਵਿੱਚ ਹੀ ਮਿਲ ਗਈ ਆਪਾਂ ਗਵਾ ਦਿੱਤਾ ਸਮੁੰਦਰ ਹੀ ਬਣ ਗਈ ਹੈ, ਜਿਸ ਤੇ ਪਰੇ ਕੋਈ ਅਵਸਥਾ ਨਹੀਂ ਹੈ, ਪਰਮ ਗਿਆਨਵਾਨ ਦੀ ਅਵਸਥਾ ਹੈ। ਇਸ ਕਰਕੇ ਗੁਰੂ ਜੀ ਕਹਿਣਗੇ ਹਾਂ ਭਜਨ ਦੇ ਵਿੱਚ ਆਨੰਦ ਹੈ, ਹਮਾਰੀ ਮਸਤੀ ਅਮਲ ਹੈ, ਪਰ ਮਨ ਨੂੰ ਇਕਾਗਰ ਕਰਕੇ ਜਦੋਂ ਭਜਨ ਕੀਤਾ ਜਾਵੇ ਤਾਂ ਉਹ ਪ੍ਰਾਪਤ ਹੁੰਦੀ ਹੈ। ਇਸ ਵਾਸਤੇ ਐਸਾ ਫਰਮਾਉਂਦੇ ਹਾਂ ਜਸ ਕਰੋ ਵਾਹਿਗੁਰੂ ਦਾ ਪਿਆਰਿਓ ਵੈਰਾਗ ਮੇ ਕੋਈ ਸ਼ਬਦ ਵੀ ਉਚਾਰਨ ਕਰ ਦਿੰਦੇ ਹਨ, ਕਿਤੇ ਕਿਤੇ ਲਫ਼ਜ਼ ਵੀ ਕਹਿ ਰਹੇ, ਨਾ ਕੋਈ ਹਿੰਦੂ ਤੇ ਨਾ ਮੁਸਲਮਾਨ। ਇਹਨੂੰ ਦੁਨੀਆਂ ਦੇ ਲੋਕ ਜਿਤਨੀਆਂ ਜ਼ਬਾਨਾਂ ਉਤਨੇ ਉਹਨਾਂ ਦੀਆਂ ਗੱਲਾਂ। ਆਪਦੇ ਸਹੁਰੇ ਮੂਲ ਚੰਦ ਨੂੰ ਪਤਾ ਲੱਗਿਆ ਜੀ, ਜਿਹਦਾ ਸੁਭਾਅ ਬੜਾ ਗਰਮ ਸੀ। ਕਿਸੇ ਨੇ ਦੱਸਿਆ ਵੀ ਤੇਰਾ ਦਾਮਾਦ ਦੋ ਦਿਨ ਪਾਣੀ ਵਿੱਚ ਰਿਹਾ ਤੇ ਪਤਾ ਨਹੀਂ ਸ਼ਮਸ਼ਾਨ ਭੂਮਿਕਾ 'ਚ ਬੈਠਾ ਹੈ, ਕੀ ਕਾਰਨ ਹੈ, ਇਸਨੂੰ ਭੂਤਾਂ ਚਿੰਬੜਿਆ ਹੈ ਜਾਂ ਕੋਈ ਦਿਮਾਗ ਵਿੱਚ ਪਾਣੀ ਪੈ ਗਿਆ। ਉਹਨਾਂ ਸਮੇਂ ਵਿੱਚ ਵਿੱਦਿਆ ਬੜੀ ਥੋੜ੍ਹੀ ਸੀ, ਪੜ੍ਹੇ ਲੋਕ ਥੋੜ੍ਹੇ ਹੁੰਦੇ ਸਨ। ਸ਼ਾਮਾ ਇੱਕ ਪੰਡਿਤ ਸੀ ਜਿਹੜਾ ਕੁਛ ਟੂਣੇ ਟਾਮਣ ਵੀ ਜਾਣਦਾ ਸੀ ਤੇ ਥੋੜ੍ਹਾ ਜਿਹਾ ਪੜ੍ਹਿਆ ਵੀ ਸੀ। ਸੋ ਉਹ ਯਾਨੀ ਮੂਲ ਚੰਦ ਉਹ ਸ਼ਾਮੇ ਨਾਲ ਲੈ ਕੇ ਜਿੱਥੇ ਗੁਰੂ ਨਾਨਕ ਜੀ ਸਮਾਧਿਸ਼ਟ ਬੈਠੇ ਸਨ ਉੱਥੇ ਆਇਆ। ਆ ਕੇ ਗੁਰੂ ਨਾਨਕ ਜੀ ਦੇ ਪਾਸ ਬੈਠ ਕੇ ਕੁਛ ਨਾ ਕੁਛ ਛੂਆ ਛੱਪੀ ਕਰਨੀ ਸ਼ੁਰੂ ਕੀਤੀ। ਗੁਰੂ ਨਾਨਕ ਜੀ ਨੇ ਜਦੋਂ ਨੇਤਰ ਖੋਲ੍ਹੇ ਤੇ ਮੂਲ ਚੰਦ ਨੇ ਵੀ ਬੜੇ ਬੜੇ ਸਖ਼ਤ ਲਫ਼ਜ਼ ਕਹਿਣੇ ਸ਼ੁਰੂ ਕੀਤੇ। ਕਹਿਣ ਕੇ ਦੇਖੋ, ਜੇਕਰ ਫਕੀਰ ਬਣਨਾ ਸੀ, ਸਾਧੂ ਬਣਨਾ ਸੀ ਤਾਂ ਵਿਆਹ ਕਿਉਂ ਕਰਾਇਆ ਸੀ? ਦੋ ਲੜਕੇ ਹਨ, ਆਹ ਇਤਿਹਾਸ। ਪਰ ਗੁਰੂ ਨਾਨਕ ਜੀ ਚੁੱਪ, ਉਹਨਾਂ ਦੇ ਸੁਭਾਅ ਨੂੰ ਜਾਣਦੇ, ਆਪੀ ਬੋਲ ਬੋਲ ਕੇ ਹਟ ਜਾਏਗਾ। ਅਖੀਰ ਸ਼ਾਮੇ ਨੇ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਦੇਖੋ ਪਰਮੇਸ਼ਰ ਨੇ ਕਿਸੇ ਚੀਜ਼ ਦਾ ਘਾਟਾ ਨਹੀਂ ਛੱਡਿਆ, ਸਰਕਾਰ ਦੇ ਵਿੱਚ ਬੜੀ ਇੱਜ਼ਤ ਹੈ ਤੇ ਕਿਸੇ ਕਿਸਮ ਦੀ ਤੰਗੀ ਨਹੀਂ ਹੈ, ਔਰ ਦੋ ਪੁੱਤਰ ਹਨ, ਸਾਸ ਤੇ ਘਰ ਵਿੱਚ ਰਹਿ ਕੇ ਭਜਨ ਹੋ ਸਕਦਾ ਹੈ, ਹਰੇ ਘਰ ਦੇ ਕੰਮ ਕਰੀ ਚੱਲੋ ਨਾਲੇ ਭਜਨ ਕਰੀ ਚੱਲੋ। ਪਰ ਸਾਧ ਸੰਗਤ ਗੁਰੂ ਨਾਨਕ ਜੀ ਨੇ ਭਜਨ ਕਰਨ ਵਾਸਤੇ ਥੋੜੋ ਘਰ ਛੱਡਿਆ ਸੀ, ਉਹਨਾਂ ਨੇ ਦੁਨੀਆਂ ਦੇ ਉਧਾਰ ਵਾਸਤੇ ਸਤਾਂ ਦੀਪਾਂ ਨਵਾਂ ਖਾਨਾ ਵਿੱਚ ਫਿਰਨਾ ਸੀ। ਇਸ ਤੋਂ ਬਿਨਾਂ ਫਿਰ ਨਹੀਂ ਸੀ ਹੁੰਦਾ, ਫਿਰੇ ਬਿਨਾਂ ਦੁਨੀਆਂ ਦਾ ਉਧਾਰ ਨਹੀਂ ਸੀ ਹੁੰਦਾ। ਇਉਂ ਕਰਕੇ ਉਹਨਾਂ ਨੂੰ ਭਜਨ ਕਰਨ ਦੀ ਲੋੜ ਵੀ ਕੀ ਸੀ, ਕਿਉਂਕਿ ਆਪ ਪਾਰਵਨ ਸਰੂਪ ਸਨ। ਵਿਸ਼ਵਾਸ ਤੇ ਆਪ ਨੇ ਕੋਈ ਜਵਾਬ ਨਹੀਂ ਦਿੱਤਾ। ਸ਼ਾਮੇ ਨੇ ਫਿਰ ਸਮਝਾਉਣਾ ਸ਼ੁਰੂ ਕੀਤਾ, ਦੇਖੋ ਹੁਣ ਤੁਸੀਂ ਸਿਆਣੇ ਹੋ, ਦੋ ਬੱਚਿਆਂ ਦੇ ਪਿਤਾ ਹੋ, ਕਿਸੇ ਚੀਜ਼ ਦੀ ਕਮੀ ਨਹੀਂ, ਘਰ ਹੀ ਰਹਿ ਕੇ ਭਜਨ ਕਰਨਾ ਚਾਹੀਦਾ। ਘਰ ਛੱਡਣ ਦਾ ਜਾਂ ਫਕੀਰ ਬਣਨ ਦਾ, ਸ਼ਮਸ਼ਾਨ ਭੂਮਿਕਾ 'ਚ ਬੈਠਣ ਦਾ ਕੀ ਲੋੜ ਹੈ? ਸੋ ਜਦੋਂ ਉਸਨੇ ਕਿਹਾ ਬੱਚਿਆਂ ਵਾਲੇ ਕੰਮ ਨਹੀਂ ਕਰਨੇ ਚਾਹੀਦੇ, ਉਸ ਮੌਕੇ ਗੁਰੂ ਜੀ ਨੇ ਉਸਨੂੰ ਇਸ ਤਰੀਕੇ ਸਿਰ ਇਸ਼ਾਰਤਨ ਬਚਨ ਕਹਿਆ। ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾ Oh. ਕੰਮ ਨਹੀਂ ਕਰਨੇ ਚਾਹੀਦੇ, ਤੁਸੀਂ ਸਿਆਣੋ। ਗੁਰੂ ਜੀ ਨੇ ਉਸਨੂੰ ਅੱਗੇ ਦੋ ਪੰਕਤੀਆਂ ਉਚਾਰਨ ਕੀਤੀਆਂ। ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ, ਦੋਏ ਮਾਈ ਦੋਏ ਬਾਪਾ ਪੜੀਏ ਪੰਡਿਤ ਕਰੋ ਵਿਚਾਰ। ਸਰੀਰ ਰੂਪੀ ਨਗਰੀ ਕੱਚੀ ਹੈ, ਮਿੱਟੀ ਪਾਣੀ ਅੱਗਾ ਆਕਾਸ਼ ਪੰਜਾਂ ਤੱਤਾਂ ਦਾ ਬਣਿਆ ਹੋਣ ਕਰਕੇ, ਮਨ ਰੂਪੀ ਇਹਦੇ ਵਿੱਚ ਰਾਜ ਹੈ। ਦੁਸ਼ਟਾਂ ਨਾਲ ਪਿਆਰੋ, ਕਾਮ ਕੁਲ ਮੰਕਾਰੇ ਦੁਸ਼ਟ ਹਨ, ਮਨ ਦਾ ਇਹਨਾਂ ਨਾਲ ਪਿਆਰ ਹੈ। ਫੇਰ ਮਨ ਕਿਹਾ ਜਾਏ ਦੋਏ ਮਾਈ ਦੋਏ ਬਾਪਾ ਪੜੀਏ ਪੰਡਿਤ ਕਰੋ ਵਿਚਾਰੋ, ਇਹਦੇ ਦੋ ਮਾਵਾਂ ਦੋ ਪਿਓ ਹਨ, ਇਹੋ ਜਿਹਾ ਦੋਗਲਾ ਹੈ। ਦੋ ਮਾਵਾਂ ਵਿਦਿਆ ਤੇ ਮਾਇਆ, ਇਹ ਦੋ ਮਨ ਦੀਆਂ ਮਾਵਾਂ ਹਨ। ਜੀਵ ਔਰ ਈਸ਼ਰ ਇਸ ਦੇ ਦੋ ਪਿਤਾ ਹਨ। ਮਨ ਇਹੋ ਜਿਹਾ ਇਹ ਇਸ਼ਾਰਾ ਕੀਤਾ ਜੋ ਦੋ ਪੰਕਤੀਆਂ ਪੜ੍ਹੀਆਂ, ਪਰ ਸ਼ਾਮਾ ਕੁਛ ਨਹੀਂ ਸਮਝ ਸਕਿਆ ਇਸ ਇਸ਼ਾਰੇ ਨੂੰ, ਇਸ ਰਮਦ ਨੂੰ। ਅਸੀਂ ਉਸਨੇ ਆਪਣੀ ਰੱਠ ਲਾਈ ਰੱਖੀ, ਦੁੱਖ ਮੈਂ ਤੁਹਾਨੂੰ ਸਮਝਾਵਾਂ, ਤੁਹਾਨੂੰ ਮਤ ਦਿਆਂ, ਤੁਸੀਂ ਘਰ ਵਿੱਚ ਰਹਿ ਕੇ ਹੀ ਭਜਨ ਕਰੋ, ਨਾਲੇ ਘਰ ਦੇ ਕੰਮ ਕਾਰ ਕਰੀ ਚੱਲੋ। ਤਾਂ ਇੰਨੀ ਗੱਲ ਕਹੀ ਗੁਰੂ ਜੀ ਨੇ ਅਗਲੀ ਪੰਕਤੀ ਵਿੱਚ ਉਸਨੂੰ ਸੰਬੋਧਨ ਕਰਦਿਆਂ ਇਉਂ ਕਿਹਾ, ਸੁਣੇ ਨਾ ਖਾਇਆ ਮਾਨੇ ਇਹਨਾਂ ਹੀ ਛੇਤੀ ਵਾਸਾ ਭਣਤ ਨਾਨਕ ਦਾਸ ਅੰਦਾਸਾ ਕਿਨ ਤੋਲਾ ਕਿਨ ਮਾਸ। ਜਦੋਂ ਇਹ ਸਾਰਾ ਸ਼ਬਦਿਓਂ ਕਿਹਾ ਉਸ ਮੌਕੇ ਸ਼ਿਆਮੇ ਦੇ ਕੁਛ ਸਮਝ ਪੈ ਗਈ ਬਈ ਬਾਹੋਸ਼ ਹਨ, ਕੁਛ ਫਿਕਰ ਵਾਲੀ ਗੱਲ ਨਹੀਂ। ਸੋ ਚਲੋ ਇਸ਼ਾਰਾ ਕੀਤਾ ਗੁਰਜਨ ਨੂੰ ਤਾਂ ਚਲੇ ਗਏ, ਪਰ ਗੁਰੂ ਬਾਬਾ ਜੀ ਉਸੀ ਤਰ੍ਹਾਂ ਕਿਤੇ ਨਾ ਕਿਤੇ ਦਿਨ ਸਮਾਧੀ ਵਿੱਚ ਬੈਠੇ ਸਨ, ਔਰ ਕਿਤੇ ਕਿਤੇ ਕੋਈ ਸ਼ਬਦ ਵੀ ਬੇਰਾਗਮੀ ਉਚਾਰਨ ਕਰ ਦਿੰਦੇ ਸਨ, ਇਹ ਲਫ਼ਜ਼ ਵੀ ਕਹਿ ਦਿੰਦੇ ਸਨ ਨਾ ਹਿੰਦੂ ਤੇ ਨਾ ਮੁਸਲਮਾਨ। ਇਹ ਲਫ਼ਜ਼ ਇੱਕ ਕਾਜ਼ੀ ਨੇ ਸੁਣ ਲਿਆ, ਉਹਨੇ ਨਵਾਬ ਦੇ ਪਾਸ ਜਾ ਸ਼ਿਕਾਇਤ ਕੀਤੀ। ਕਹਿਣਗੇ ਨਵਾਬ ਸਾਹਿਬ ਆਪਦਾ ਮੋਦੀ ਦਰਿਆ ਵਿੱਚ ਰਿਹਾ, ਨਦੀ ਵਿੱਚ ਰਿਹਾ, ਦੋ ਤਿੰਨ ਦਿਨ ਪਤਾ ਨਹੀਂ, ਹੁਣ ਸ਼ਮਸ਼ਾਨ ਭੂਮਿਕਾ 'ਚ ਬੈਠਾ ਹੈ। ਇਹ ਲਫ਼ਜ਼ ਕਹਿੰਦਾ ਨਾ ਕੋਈ ਹਿੰਦੂ ਅਤੇ ਨਾ ਮੁਸਲਮਾਨ। ਨਵਾਬ ਅੰਦਰੋਂ ਅੰਦਰ ਗੁਰੂ ਬਾਬੇ ਦਾ ਸ਼ਰਧਾਲੂ ਮੋਹਿਤ ਹੋ ਚੁੱਕਾ ਸੀ, ਉਹ ਸ਼ਰ੍ਹਾਂ ਤੋਂ ਡਰਦਾ, ਜ਼ਾਹਰ ਨਹੀਂ ਸੀ ਕਰਦਾ। ਕਹਿਣ ਲੱਗਾ ਆਪਾਂ ਕੀ ਲੈਣੇ ਪੁੱਛ। ਕਾਜ਼ੀ ਕਹਿੰਦਾ ਨਹੀਂ, ਮੈਂ ਪੁੱਛਣਾ ਚਾਹੁੰਦਾ ਜ਼ਿਆਦਾ ਸ਼ਰ੍ਹਾਂ ਦਾ ਘੋਟ ਚੜ੍ਹੀ ਹੋਈ ਸੀ, ਮੈਂ ਪੁੱਛਣਾ ਚਾਹੁੰਦਾ ਕੋਈ ਮੁਸਲਮਾਨ ਕਿਉਂ ਨਹੀਂ, ਹਿੰਦੂ ਨਹੀਂ ਹੋਣਗੇ ਵਿਚਾਰੇ ਜਜ਼ੀਏ ਟੈਕਸਾਂ ਦੇ ਮਾਰੇ, ਪਰ ਹਿੰਦੁਸਤਾਨ ਵੀ ਸਾਡਾ ਇਸਲਾਮ ਦਾ ਤਾਂ ਚੱਕਰਵਰਤੀ ਰਾਜ ਹੈ, ਲਾ ਕੇ ਅਫਗਾਨਿਸਤਾਨ ਤੋਂ ਆਸਾਮ ਤੱਕ ਸਾਡਾ ਹੀ ਰਾਜ ਹੈ, ਮੁਸਲਮਾਨ ਕੋਈ ਕਿਉਂ ਨਹੀਂ। ਖੈਰ ਉਹ ਕਹਿੰਦਾ ਚੰਗਾ, ਜਾਣਦਾ ਸੀ ਵੀ ਆਪਣੇ ਆਪ ਹੀ ਨਿਸ਼ਾ ਹੋ ਜੂਗੇ ਦੀ, ਨੌਕਰ ਭੇਜਿਆ ਇੱਕ ਗੁਰੂ ਬਾਬਾ ਜੀ ਵੱਲ ਵੀ ਦਰਸ਼ਨ ਦਿਓ। ਗੁਰੂ ਜੀ ਕਹਿੰਦੇ ਦੇ ਬਈ, ਕਹਿ ਦੀ ਆਪਣੇ ਨਵਾਬ ਨੂੰ ਨੌਕਰ ਨੂੰ ਕਹਿੰਦੇ, ਜਦੋਂ ਮੈਂ ਉਹਦਾ ਨੌਕਰ ਸਾਂ ਇੱਕ ਵਾਰੀ ਸੱਦਿਆਂ ਸੱਤ ਵਾਰੀ ਆਉਣ ਨੂੰ ਤਿਆਰ ਸੀ, ਪਰ ਹੁਣ ਮੈਂ ਉਸਦਾ ਨੌਕਰ ਨਹੀਂ, ਹੁਣ ਮੈਂ ਕਿਸੇ ਇਹੋ ਜਿਹੇ ਨਵਾਬ ਦਾ ਨੌਕਰ ਹਾਂ ਜਿਹਨੇ ਇਹੋ ਜਿਹੇ ਕਰੋੜਾਂ ਨਵਾਬ ਬਣਾਏ ਤੇ ਖਪਾਏ, ਯਾਨੀ ਰੱਬ ਦਾ ਫਕੀਰ ਹਾਂ, ਮੈਨੂੰ ਕੋਈ ਲੋੜ ਨਹੀਂ, ਨਵਾਬ ਨੂੰ ਲੋੜ ਹੈ ਆ ਜਾ ਜੇ ਗੱਲ ਕਰਨੀ ਹੈ, ਪਰ ਮੈਨੂੰ ਕੋਈ ਲੋੜ ਨਹੀਂ। ਸੰਸੇ ਵਾਲੀ ਗੱਲ ਵੀ ਕੀ ਹੈ, ਸੰਤ ਨਾਲ ਨਾ ਕਾਹੂੰ ਜਾਣੀ, ਬੇਪਰਵਾਹ ਸਧਾਰਨ ਹਰ ਕੇ ਜਾ ਕੇ ਪਾਠ ਸੁਆਮੀ, ਰੰਗ ਰੋਂਦੇ ਰੰਗਾਂ ਵਿੱਚ ਫਸਦੇ ਰੰਗ ਰੋਂਦੇ ਸੱਚੇ। ਹਾਂ ਹਾਂਜੀ, ਅਸਲੀ ਪਾਤਸ਼ਾਹ ਉਹ ਹੀ ਹਨ ਜੋ ਪ੍ਰਭੂ ਦੇ ਵਿੱਚ ਨਿਰਲੀਨ ਹਨ। ਪਾਤਸ਼ਾਹੀ ਦੋ ਜਹਾਨਾਂ ਦੀ ਤੇ ਦਰਗਹਿ ਮੰਗਣ ਵਾਲੇ ਦੀ। ਸਿਉਂ ਗੁਰੂ ਬਾਬਾ ਜੀ ਨੇ ਕਿਹਾ ਵੀ ਉਹਨੂੰ ਲੋੜ ਹੈ, ਅੱਜ ਮੈਨੂੰ ਤਾਂ ਕੋਈ ਲੋੜ ਨਹੀਂ। ਇਹੀ ਲਫ਼ਜ਼ ਗੁਰੂ ਜਾ ਕੇ ਕਹਿ ਦਿੱਤੇ ਨੌਕਰ ਨੇ ਨਵਾਬ ਨੂੰ। ਨਵਾਬ ਸਮਝੀਏ ਵੀ ਯਥਾਰਥ ਗੱਲ ਹੈ, ਰੜੇ ਨਵਾਬ ਰੜੇ ਰਾਜੇ। ਇਹ ਮਹਾਂਪੁਰਖ ਫਕੀਰ ਜੋ ਪ੍ਰਭੂ ਨੂੰ ਮਿਲਾ ਉਹਦੇ ਮੁਕਾਬਲੇ ਕੁਛ ਵੀ ਅਸਤੀ ਨਹੀਂ ਰੱਖਦੇ। ਸੰਯਮ ਕਰਕੇ ਉਹਨੇ ਦੁਬਾਰਾ ਫਿਰ ਬੇਨਤੀ ਕਰਕੇ ਭੇਜੀ ਵੀ ਜਾ ਮੇਰੇ ਵੱਲੋਂ ਪ੍ਰਾਰਥਨਾ ਕਰ, ਜਿਸ ਖੁਦਾ ਤੇ ਤੁਸੀਂ ਫਕੀਰ ਹੋ ਉਹਦੇ ਵਾਸਤੇ ਇੱਕ ਵਾਰੀ ਆ ਕੇ ਦੀਦਾਰ। ਇਹਨੇ ਰੱਬ ਦਾ ਵਾਸਤਾ ਪਾਇਆ। ਫਕੀਰ ਬੇਪਰਵਾਹ ਕਿਵੇਂ ਸਾਸ ਇੱਕ ਕੋਈ ਮਸਤਾਨਾ ਫਕੀਰ। ਹਾਂ, ਇਹ ਲਫ਼ਜ਼ ਕਿਹਾ ਕਰੇ ਇਸਲਾਮ ਦੀ ਹਕੂਮਤ ਸੀ ਦਿੱਲੀ ਵਿੱਚ ਹੀ। ਨਵਾਜ਼ ਪੜ੍ਹਨ ਵਾਲੇ ਕਾਫਰ ਹੈ, ਨਾ ਪੜ੍ਹਨੇ ਵਾਲੇ ਮੋਮਨ ਹੈ। ਪਰ ਇਹ ਗੱਲ ਕਾਜ਼ੀ ਨੇ ਸੁਣੀ, ਬਾਦਸ਼ਾਹ ਦੇ ਪਾਸ ਸ਼ਿਕਾਇਤ ਕਰ ਦਿੱਤੀ ਫਕੀਰ ਕਹਿੰਦਾ। ਫਿਰ ਉਹ ਫਕੀਰ ਮੁਸਲਮਾਨਾਂ ਦੇ ਰੋਟੀ ਨਾਲ ਲੈ ਕੇ ਖਾ ਕੇ ਹਿੰਦੂਆਂ ਨੂੰ ਲੈ ਕੇ ਖਾ ਕੇ, ਇਹ ਵੀ ਸ਼ਿਕਾਇਤ ਕੀਤੀ ਇਹ ਫਕੀਰ ਹੈ ਇਸਲਾਮ ਦਾ, ਇਸਲਾਮ ਦੇ ਲੋਕਾਂ ਤੋਂ ਰੋਟੀ ਨਹੀਂ ਲੈਂਦਾ ਹੈ, ਹਿੰਦੂਆਂ ਦੀ ਰੋਟੀ ਖਾਂਦਾ। ਤੀਸਰੀ ਗੱਲ, ਇੱਕ ਦਿਨ ਇੱਕ ਮੁਰਦਾ ਆ ਰਿਹਾ ਹੈ। ਉਹ ਫਕੀਰ ਕਿਸੇ ਦੁਕਾਨ ਤੇ ਬੈਠੇ ਮੁਰਦੇ ਨੂੰ ਆਉਂਦਿਆਂ ਦੇਖ ਕੇ ਲੇਟ ਗਿਆ, ਹੋਰ ਲੋਕ ਖੜੇ ਹੋਏ, ਇਹ ਵੀ ਸ਼ਿਕਾਇਤ ਕੀਤੀ। ਚੌਥੀ ਸ਼ਿਕਾਇਤ ਇਹ ਕੀਤੀ ਵੀ ਇਹ ਆਪਣੇ ਆਪ ਨੂੰ ਫਲਾ ਕਹਾਉਂਦਾ, ਕਿਉਂ ਆਪਣੀ ਚੀਚੀ ਵਿੱਚ ਇੱਕ ਮੰਦੀ ਪਾ ਕੇ ਸੋਨੇ ਦੀ। ਫਕੀਰ ਸੁਨਿਆਰੀ ਦੀ ਦੁਕਾਨ ਤੇ ਜਾ ਕੇ ਕਹਿਣ ਲੱਗਾ, ਜੋ ਕਿ ਮੁਸਲਮਾਨ ਸੁਨਿਆਰਾ ਸੀ, ਕਹਿਣ ਖੁਦਾ ਕੀ ਚੀਚੀ ਸੇ ਮੁੰਦੀ ਨਿਕਾਲੋ। ਇਹ ਸ਼ਿਕਾਇਤ ਵੀ ਕਰ ਦਿੱਤੀ ਕਾਜ਼ੀ ਨੇ ਬਾਦਸ਼ਾਹ ਦੇ ਪਾਸ ਵੀ ਆਪਣੇ ਆਪ ਨੂੰ ਖੁਦਾ ਕਹਾਉਂਦਾ ਹੈ। ਖੈਰ ਹੁਣ ਬਾਦਸ਼ਾਹ ਜਿੱਥੇ ਫਕੀਰ ਹੈ ਮੈਂ ਚੱਲ ਕੇ ਆਇਆ, ਆ ਕੇ ਕਹਿੰਦਾ ਫਕੀਰ ਸਾਈ ਤੁਹਾਡੀ ਇਹ ਮੌਲਵੀ ਸ਼ਿਕਾਇਤ ਕਰਦਾ ਹੈ। ਕਹਿੰਦਾ ਕੀ ਸ਼ਿਕਾਇਤ ਹੈ? ਫਕੀਰ ਤਾਂ ਮਰੇ ਹੁੰਦੇ, ਨਹੀਂ ਕੀ ਸ਼ਿਕਾਇਤ ਹੈ ਕਿਸੇ ਨੂੰ? ਕਿਸੇ ਨੂੰ ਇਹਦਾ ਕੀ ਰੌਲਾ ਹੈ? ਦੁਨੀਆਂ ਵੱਲੋਂ ਮਰ ਚੁੱਕੇ ਹੁੰਦੇ। ਹਾਂ, ਸ਼ਿਕਾਇਤ ਤਾਂ ਜਿਉਂਦਿਆਂ ਦੀ ਹੁੰਦੀ ਹੈ। ਕਹਿਣ ਲੱਗਾ, ਕਹਿੰਦਾ ਹੈ ਨਮਾਜ਼ ਪੜ੍ਹਨੇ ਵਾਲੇ ਕਾਫਰ, ਨਾ ਪੜ੍ਹਨੇ ਵਾਲੇ ਮੋਮਨ ਹਨ। ਕਹਿੰਦੇ ਮੈਂ ਕੋਈ ਗਲਤ ਗੱਲ ਤਾਂ ਕਹੀ ਨਹੀਂ ਹੈ, ਠੀਕ ਕਹੀ ਹੈ। ਉਸ ਮੌਕੇ ਬਾਦਸ਼ਾਹ ਦੇ ਇੱਕ ਛੋਟਾ ਜਿਹਾ ਲੜਕਾ ਵੀ ਉਸਦੇ ਨਾਲ ਸੀ, ਜੋ ਉਸਦੇ ਕਦੇ ਗੋਦ ਵੀ ਚੱਕ ਲੈਂਦਾ ਸੀ ਕਿਤੇ ਲਾ ਦਿੰਦਾ। ਕਹਿਣ ਲੱਗਾ ਬਾਦਸ਼ਾਹ ਮੈਂ ਕੀ ਬੁਰੀ ਗੱਲ ਕਹੀ? ਕਹਿੰਦੇ ਬਾਦਸ਼ਾਹ ਨੂੰ ਪੁੱਛਣਗਾ, ਫਕੀਰ ਤੇਰੇ ਕਿੰਨੇ ਲੜਕੇ ਨੇ? ਕਹਿੰਦਾ ਦੋ। ਇੱਕ ਵੱਡਾ ਕਿਸੇ ਬਾਹਰਲੀ ਵਲੈਤ ਵਿੱਚ ਪੜ੍ਹਨ ਭੇਜਿਆ, ਇਹ ਛੋਟਾ ਹੈ, ਇਸਨੂੰ ਮੈਂ ਹਰ ਵਕਤ ਗੋਦ ਵਿੱਚ ਖਿਲਾਉਣਾ, ਬਹੁਤਾ ਪਿਆਰ ਇਹਦੇ ਨਾਲ ਉਹਦੇ ਨਾਲ ਹੈ। ਹਾਂ, ਕਿਹਾ ਰਿਸ਼ਤੀਆਂ ਦਾ ਸਾਰਿਆਂ ਬੱਚਿਆਂ ਨਾਲ ਹੀ ਪਿਆਰ ਹੁੰਦਾ, ਪਰ ਫਿਰ ਵੀ ਕਹਿਣ ਲੱਗਾ ਉਹਨੂੰ ਕਿੰਨੇ ਕੁ ਵਾਰੀ ਰੋਜ਼ ਯਾਦ ਕਰਦਾ ਹੈ? ਪੰਜ ਸੱਤ ਵਾਰੀ ਯਾਦ ਕਰ ਹੀ ਲਈਦਾ ਇਹਨੂੰ। ਇਹਨੂੰ ਤਾਂ ਜਦ ਮੈਂ ਘਰ ਆਉਣਾ ਹਮੇਸ਼ਾ ਹੀ ਗੋਦ ਵਿੱਚ ਖਿਡਾਉਣਾ, ਬਹੁਤਾ ਪਿਆਰ ਵੀ ਇਸੇ ਨਾਲ ਸਿੱਧ ਹੋਇਆ ਨਾ ਜੀ, ਮੈਂ ਹਰ ਵਕਤ ਗੋਦ ਵਿੱਚ ਖਿਡਾਉਣਾ ਹੈ। ਹਾਂ, ਇਸੇ ਤਰ੍ਹਾਂ ਮੈਂ ਇਹੀ ਕੁਛ ਕਿਹਾ, ਜਿਹੜੇ ਸਿਰਫ ਪੰਜ ਵਾਰੀ ਰੱਬ ਨੂੰ ਯਾਦ ਕਰ ਲੈਂਦੇ ਨੇ ਉਹ ਮੰਨੀਏ ਜੇ ਬਣੇ, ਜਿਹੜੇ ਹਰ ਵਕਤ ਜਿਹਨਾਂ ਦੀ ਗੋਦ ਵਿੱਚ ਰੱਬ ਖੇਡਦਾ ਹੈ, ਜਿਹਨਾਂ ਦੇ ਅੰਦਰ ਹਿਰਦੇ ਵਿੱਚ ਹੀ ਵਸਦਾ ਹੈ, ਜਿਹਨਾਂ ਦੀ ਦ੍ਰਿਸ਼ਟੀ ਵੀ ਸਮ ਹੈ, ਜਿੱਧਰ ਦੇਖਦੇ ਨੂੰ ਉਹੀ ਹੈ, ਉਹੀ ਅਸਲ ਮੋਮਨ ਹਨ। ਅਜੇ ਜਿਹੜੇ ਪੰਜ ਨਮਾਜ਼ਾਂ ਪੜ੍ਹਨ ਵਾਲੇ, ਅਜੇ ਤਾਂ ਇਹਨਾਂ ਨੇ ਤਿਆਰੀ ਕੀਤੀ ਹੈ ਪ੍ਰਾਇਮਰੀ ਜੀ ਹਨ, ਪਰ ਜਿਹਨੇ MA ਦੀ ਡਿਗਰੀ ਲੈ ਲਈ ਅਸਲ ਤਾਂ ਉਹੀ ਹੈ ਨਾ। ਇਉਂ ਕਰਕੇ ਸਾਰਿਆਂ ਵਿੱਚ ਦੇਖਦੇ ਨੇ, ਹੁਣ ਦ੍ਰਿਸ਼ਟੀ ਸਾਨੂੰ ਹੋ ਗਈ ਹੈ। ਸਾਹਿਬ ਬਾਦਸ਼ਾਹ ਚੁੱਪ ਕਰਕੇ ਕਹਿਣ ਲੱਗੇ, ਦੂਜੀ ਸ਼ਿਕਾਇਤ, ਆਪ ਹਿੰਦੂਆਂ ਨੇ ਰੋਟੀ ਖਾਣੇ ਮੁਸਲਮਾਨ ਦੇ ਨਹੀਂ ਲੈਂਦੇ। ਕਹਿਣਗੇ ਮੇਰੀ ਮਰਜ਼ੀ, ਕਰ ਕੋਈ ਹੁਕਮ ਹੈ ਕੋਈ? ਫਕੀਰ ਤੇ ਰੱਬ ਦੀ ਇੱਕ ਜ਼ਾਤ ਹੈ, ਰੱਬ ਪ੍ਰੇਮ ਦਾ ਭੁੱਖਾ ਹੈ, ਫਕੀਰ ਵੀ ਪ੍ਰੇਮ ਦਾ ਭੁੱਖਾ ਹੈ। ਹਕੂਮਤ ਇਸਲਾਮ ਦੀ ਹੈ, ਹੰਕਾਰੀ ਹੋਏ ਮੁਸਲਮਾਨ, ਹਕੂਮਤ ਹੋਣ ਕਰਕੇ ਜਿਹਦੇ ਹੱਥ ਹਕੂਮਤ ਹੰਕਾਰੀ ਹੋ ਜਾਂਦਾ, ਹੰਕਾਰੀ ਹੋਏ ਹੋਏ ਪਰਮਾਤਮਾ ਨੂੰ ਹੰਕਾਰ ਨਹੀਂ ਪਾਉਂਦਾ, ਇਸ ਤਰ੍ਹਾਂ ਫਕੀਰ ਨੂੰ ਵੀ ਹੰਕਾਰ ਨਹੀਂ ਪਾਉਂਦਾ। ਹਾਂ, ਕ੍ਰਿਸ਼ਨ ਭਗਵਾਨ ਨੇ ਦੁਰਯੋਧਨ ਦੇ ਮੇਵੇ ਤਿਆਗ ਕੇ, ਮਹਲ ਤਿਆਗ ਕੇ, ਵਿਦਰ ਦੀ ਛੱਪੜੀ ਜਾ ਕੇ ਲੂਣਾ ਸਾਹਿਬ ਖਾਧਾ। ਇਸ ਕਰਕੇ ਫਕੀਰ ਪ੍ਰੇਮ ਦਾ ਭੁੱਖਾ ਹੈ। ਇਹ ਗਰੀਬ ਜਿਹੜੇ ਹਨ, ਹਿੰਦੂ ਜਜ਼ੀਏ ਟੈਕਸ ਲੱਗ ਰਹੇ ਹਨ, ਇਹਨਾਂ ਵਿੱਚ ਤੇ ਨਿਮਰਤਾ ਹੈ। ਨਿਮਰਤਾ ਹੋਣ ਕਰਕੇ ਮਾਨੀਵੀ ਹਨ, ਮਾਨੀਵਾ ਹੋਣ ਕਰਕੇ ਇਹਨਾਂ ਵਿੱਚ ਵਿੱਚ ਪ੍ਰੇਮ ਹੈ ਰੱਬ ਦਾ। ਅਸੀਂ ਪ੍ਰੇਮੀਆਂ ਦੀ ਰੋਟੀ ਲੈ ਕੇ ਖਾਂਦੇ ਹਾਂ, ਸਾਡੀ ਮਰਜ਼ੀ ਹੈ ਕਿ ਜਿਹੜਾ ਕੋਈ ਹੁਕਮ ਹੈ ਸਾਡੇ। ਪਰ ਇਹ ਚੁੱਪ ਹੋ ਗਿਆ ਬਾਦਸ਼ਾਹ। ਤੀਜੀ ਗੱਲ ਕਹਿਣ ਲੱਗੀ, ਸ਼ਿਕਾਇਤ ਲਗਾ ਕਿ ਕੋਈ ਜਨਾਜ਼ਾ ਆ ਰਿਹਾ ਹੈ, ਉੱਠ ਕੇ ਨਹੀਂ ਖੜੇ ਹੋਏ, ਲੋਕ ਸਾਰੇ ਉੱਠ ਕੇ ਖੜੇ ਹੋਏ। ਹਾਂ, ਕਹਿਣ ਲੱਗਾ ਮੈਂ ਠੀਕ ਹੀ ਕੀਤਾ, ਜੋ ਕੁਛ ਕੀਤਾ ਇਹਦੇ ਵਿੱਚ ਕੀ ਗਲਤੀ ਹੈ, ਕੀ ਬੁਰਾਈ ਹੈ? ਕਿਉਂ? ਉਹ ਮੁਰਦਾ ਚੁੱਪ ਕੀਤਾ ਤੇ ਆਉਂਦਾ ਸੀ। ਫਕੀਰ ਵੀ ਮੁਰਦਾ ਹੁੰਦਾ ਹੈ। ਮੈਂ ਬੈਠਾ ਗੱਲਾਂ ਕਰਦਾ ਸੀ, ਮੈਨੂੰ ਸ਼ਰਮ ਆਈ, ਤੂੰ ਮੁਰਦਾ ਹੋ ਕੇ ਗੱਲਾਂ ਕਰਦਾ ਬੈਠਾ। ਉਹ ਮੁਰਦਾ ਚੁੱਪ ਕੀਤਾ ਆ ਰਿਹਾ, ਇਸ ਕਰਕੇ ਮੈਂ ਲੇਟ ਗਿਆ। ਆਮ ਦੁਨੀਆਂ ਜਿਉਂਦੀ ਹੈ, ਉੱਠ ਕੇ ਖੜੇ ਹੋ ਜਾਣ, ਮੈਨੂੰ ਕੀ? ਬਾਦਸ਼ਾਹ ਚੁੱਪ ਹੈ। ਇਹ ਗੱਲ ਕਹਿਣ ਲੱਗਿਆ, ਇਹ ਬਹੁਤ ਹੀ ਬੁਰਾਈ ਪ੍ਰਤੀਤ ਹੋਈ, ਆਪਣੇ ਆਪ ਨੂੰ ਖੁਦਾ ਕਹਿ ਕਹਿਣਾ ਕਿਉਂ? ਸੁਨਾਰੇ ਦੀ ਦੁਕਾਨ ਤੇ ਜਾ ਕੇ ਕਿਹਾ, ਖੁਦਾ ਕੀ ਮੁੰਦੀ ਚੀਚੀ ਨੇ, ਚੀਚੀ ਸੇ ਮੁੰਦੀ ਨਿਕਾਲੋ। ਕਹਿੰਦੇ ਇਹਦੇ ਵਿੱਚ ਕੀ ਖੁਦਾਈ ਹੋ ਗਈ? ਹਾਂ, ਅਸੀਂ ਫਕੀਰ ਕਹਾਂ ਬਾਦਸ਼ਾਹ, ਇਤਨਾ ਵੱਡਾ ਮੁਲਕ ਹਿੰਦੁਸਤਾਨ ਕਿਹਦਾ ਹੈ? ਅੰਦਰੋਂ ਪੰਮੇ ਹਵਾ ਨਹੀਂ ਨਾ ਬਿਲਕੁਲ ਹੀ ਹੁੰਦੀ, ਉੱਪਰੋਂ ਕਹਿੰਦੇ ਖੁਦਾ ਦਾ। ਫਿਰ ਇਹ ਜਿਤਨੇ ਮਹਿਕਮੇ, ਸਿਵਲ, ਪੁਲਿਸ, ਫੌਜ ਆਦਿ, ਇਹਦੀ ਖੁਦਾ ਦੇ ਮਹਿਲ ਵਗੈਰਾ, ਇਹਦੀ ਖੁਦਾ ਦੇ। ਆ ਜਿਹੜੇ ਪੁੱਤਰ ਧੀਆਂ ਬੱਚੇ, ਇਹ ਵੀ ਖੁਦਾ ਦੇ। ਤੇਰਾ ਸਰੀਰ, ਇਹ ਵੀ ਖੁਦਾ ਦਾ। ਮੇਰਾ ਸਰੀਰ, ਇਹ ਵੀ ਖੁਦਾ ਦਾ। ਐ ਚੀਚੀ, ਇਹ ਚੀਚੀ, ਇਹ ਕੀ ਵੀ ਹੋਈ, ਇਹ ਵੀ ਖੁਦਾ ਦੀ। ਮੈਂ ਕੀ ਬੁਰੀ ਗਈ, ਆਪਣੇ ਆਪ ਨੂੰ ਖੁਦਾ ਤੋਂ ਸਭ ਕੁਛ ਖੁਦਾ ਦਾ ਕਹਿੰਦੀਆਂ ਨੇ, ਇਹ ਕੀ ਵੀ ਰਹੇਗੀ ਮੇਰੇ ਪਿੱਛੇ? ਪਰ ਤੂੰ ਉੱਪਰੋਂ ਉੱਪਰੋਂ ਕਹਿਣਾ, ਇੰਨੀ ਗੱਲ ਹੈ, ਅਸੀਂ ਇਹਨਾਂ ਨੂੰ ਮੰਨਿਆ ਹੋਇਆ। ਲਿਆ ਛੁਰੀ, ਕਹਿਣਾ ਚਾਕੂ, ਲੈ ਚਾਕੂ ਲਿਆਂਦਾ, ਆਪਣੀ ਚੀਚੀ ਨੂੰ ਜੀਰਾ ਦਿੱਤਾ, ਜਿੰਨੇ ਬੈਠੇ ਸਭ ਚੀਜ਼ਾਂ ਨੂੰ ਜੀਰਾ ਆ ਗਿਆ। ਕਹਿੰਦੇ ਤੂੰ ਉੱਪਰ ਉੱਪਰੋਂ ਕਹਿਣਾ, ਅਸੀਂ ਅੰਦਰੋਂ ਕਹਿੰਦੇ, ਸਾਡੇ ਅੰਦਰ ਵਸੀ ਹੋਈ ਹੈ ਗੱਲ। ਇਹੋ ਕਰਕੇ ਕੀ ਬੇਪਰਵਾਹ ਗੁਰੂ ਨਾਨਕ ਜੀ ਨੇ ਜਦੋਂ ਇੰਨੀ ਗੱਲ ਕੀ, ਵਾਸਤਾ ਪਾ ਰੱਬ ਦਾ, ਆ ਗਏ, ਆ ਕੇ ਸਤਿਕਾਰ ਨਾਲ ਬਿਠਾਇਆ ਗਿਆ। ਉਹ ਦਿਨ ਸੀ ਜੁਮੇ ਦਾ, ਜੁਮੇ ਦੇ ਦਿਨ ਨਵਾਬ ਦੀ ਮਸਜਿਦ ਦੇ ਵਿੱਚ ਨਮਾਜ਼ ਹੁੰਦੀ ਹੁੰਦੀ, ਹਜ਼ਾਰਾਂ ਦੀ ਤਾਦਾਦ ਵਿੱਚ ਇਸਲਾਮ ਦੇ ਬੰਦੇ ਇਕੱਠੇ ਹੁੰਦੇ, ਉਹ ਦਿਨ ਸੀ। ਸੋ ਇਸ਼ਾਰਾ ਕੀਤਾ ਨਵਾਬ ਨੇ, ਕਾਜ਼ੀ ਨੇ ਪੁੱਛ ਲਓ ਜੋ ਕਿ ਪੁੱਛਣਾ ਹੈ। ਕਾਜ਼ੀ ਕਹਿਣ ਲੱਗਾ, ਆਪ ਕਹਿੰਦੇ ਨਾ ਹਿੰਦੂ ਨਾ ਮੁਸਲਮਾਨ, ਹਿੰਦੂ ਨਾ ਹੋਣਗੇ ਵਿਚਾਰੇ ਜਜ਼ੀਏ ਟੈਕਸਾਂ ਦੇ ਮਾਰੇ ਹੋਏ ਹਨ, ਮੁਸਲਮਾਨਾਂ ਦਾ ਅੱਜ ਬੋਲਬਾਲਾ ਹੈ, ਸਾਡੀ ਚੱਕਰਵਰਤੀ ਹੁਣ ਤਾਂ ਹਿੰਦੁਸਤਾਨ ਵਿੱਚ, ਮੁਸਲਮਾਨ ਕੋਈ ਕਿਉਂ ਨਹੀਂ? ਗੁਰੂ ਜੀ ਕਹਿਣਾ, ਮੁਸਲਮਾਨ ਕਹਾਵ ਨਾ ਮੁਸ਼ਕਿਲ ਹੋਏ ਤਾਂ ਮੁਸਲਮਾਨ ਕਹਾਵ ਹੈ। ਜਿਤਨੇ ਮਜ਼ਹਬ ਹਨ, ਹਿੰਦੂ, ਇਸਲਾਮ ਜਾਂ ਸਿੱਖ, ਇਹਦਾ ਪ੍ਰਯੋਜਨ ਕੀ ਹੈ? ਪ੍ਰਭੂ ਨੂੰ ਮਿਲਣਾ। ਜਿਤਨੇ ਸਕੂਲ, ਕਾਲਜ ਹਨ, ਇਹਦਾ ਪ੍ਰਯੋਜਨ ਕੀ ਹੈ? ਬੱਚਿਆਂ ਨੂੰ ਵਿੱਦਿਆ ਹਾਸਲ ਹੋਵੇ, ਹੋਰ ਤਾਂ ਕੁਛ ਨਹੀਂ। ਮਤਲਬ ਰਗੜੇ ਝਗੜੇ ਰਹਿਣ ਦਾ ਮਤਲਬ ਨਹੀਂ ਹੈ, ਪ੍ਰਯੋਜਨਾ ਕੁਛ ਹੈ। ਰਗੜੇ ਝਗੜੇ ਪੈਦਾ ਕਰਨਾ ਆਪਣੀ ਗਲਤੀ ਹੈ। ਇਉਂ ਕਰਕੇ ਸਾਰੇ ਮਜ਼ਹਬ ਜਿੰਨੇ ਹਨ, ਉਹਨਾਂ ਦੀਆਂ ਚਾਰ ਮੰਜ਼ਲਾਂ ਮੰਨੀਆਂ ਹਨ। ਜਿਵੇਂ ਸਕੂਲਾਂ ਕਾਲਜਾਂ ਵਿੱਚ ਹੁੰਦੀ ਹੈ ਪ੍ਰਾਇਮਰੀ, ਮੈਟ੍ਰਿਕ, ਬੀ ਏ, ਐਮ ਏ, ਇਸ ਤਰ੍ਹਾਂ ਇੱਧਰ ਵੀ ਹੈ। ਪਹਿਲੇ ਪਹਿਲ ਭਜਨ ਮਾਲਾ ਪੜ੍ਹ ਲੱਗ ਜਾਣੀ ਹੈ, ਤਿੰਨ ਸੰਧਿਆ ਕਰਨ ਲੱਗ ਪੈਣੀ ਆ, ਅੰਮ੍ਰਿਤ ਛੱਕ ਕੇ ਪੰਜ ਬਾਣੀਆਂ ਪੜ੍ਹਨ ਲੱਗ ਜਾਣੀਆਂ, ਰਹਿਤਾਂ ਦੇ ਪਟਾਕ ਰਹਿਤਾਂ ਦੇ ਬਚਣਾ, ਇਹ ਪਹਿਲਾ ਸਟੈਪ ਹੈ, ਇਹ ਪ੍ਰਾਇਮਰੀ ਹੈ। ਇੱਥੋਂ ਤਾਂ ਸ਼ੁਰੂ ਹੁੰਦੀ ਹੈ ਭਜਨ ਮਾਲਾ ਤੋਂ। ਤਾਂ ਦੂਸਰੀ ਗੱਲ ਹੈ, ਹੌਲੀ ਹੌਲੀ ਕਰਦਾ ਕਰਦਾ ਸਿਮਰਨ ਦੇ ਮਾਰਗ ਵਿੱਚ ਪੈਂਦਾ ਹੈ। ਸਿਮਰਨ ਦੇ ਕਈ ਤਰੀਕਿਆਂ ਨੇ ਕਿ ਜੁਗਤੀਆਂ ਨਾਲ ਦੁਆਰਾ ਆਪਣੇ ਮਨ ਸਥਿਤ ਕਰਦਾ, ਅੰਤਰਮੁਖ ਕਰਦਾ। ਇਉਂ ਕਰਦੇ ਕਰਦੇ ਬੁੱਧ ਸੂਖਸ਼ਮ ਹੁੰਦੇ, ਨਿਰਗੁਣ ਬ੍ਰਹਮ ਨੂੰ ਪਛਾਣਨ ਦੇ ਯੋਗ ਹੁੰਦੀ ਹੈ। ਇਸੇ ਦਰਜੇ ਵਿੱਚ ਜਿਹਨੂੰ ਬੀ ਏ ਕਹਿੰਦਾ, ਉਹਦੇ ਵਿੱਚ ਨਿਰਗੁਣ ਦੀ ਸੂਝ ਬੂਝ ਪੈਂਦੀ ਹੈ। ਚੌਥੀ ਅਵਸਥਾ ਜਿਹੜੀ ਉਹਦੇ ਵਿੱਚ ਇੱਕ ਮਿੱਕ ਹੋ ਜਾਂਦਾ, ਬੂਝ ਸਮੁੰਦਰ ਵਿੱਚ ਮਿਲ ਜਾਂਦੀ ਹੈ, ਰਹਿਤਗੀ ਖਤਮ ਹੋ ਜਾਂਦੀ ਹੈ। ਅਸਲ ਜਿਹੜਾ ਇੱਥੇ ਪਹੁੰਚ ਗਿਆ ਉਹਦੀ ਦ੍ਰਿਸ਼ਟੀ ਸਮ ਹੋ ਜਾਂਦੀ ਹੈ, ਸਾਰਾ ਵਿੱਚ ਇੱਕੋ ਦੇਖਦਾ, ਅੰਦਰ ਵੀ ਇੱਕੋ ਵੱਸਦਾ ਹੈ, ਬਲਕਿ ਉਹਦੇ ਵਾਸਤੇ ਜਗ ਫਰਕਾ ਹੀ ਰੂਪ ਹੋ ਜਾਂਦਾ ਹੈ। ਜਨਕ ਨੂੰ ਕਿਹਾ ਸੀ ਨਾ ਅੰਮੀ ਸਟਵਗ ਨੇ, ਕਹਿਣ ਲੱਗੇ ਜਨਕ ਤੈਨੂੰ ਬ੍ਰਹਮ ਲੋਕ ਵਿੱਚ ਪਹੁੰਚਾ ਦਿੱਤਾ ਹੈ। ਉਹਦੀ ਦ੍ਰਿਸ਼ਟੀ ਚ ਜਿਤਨੀਆਂ ਨਦੀਆਂ ਹਨ ਸਭ ਗੰਗਾ ਰੂਪ ਹਨ, ਜਿਤਨੇ ਦਰਤਨ ਸਭ ਕਲਬਿਰਛ ਹੋ ਜਾਂਦੇ ਹਨ, ਸਭ ਦੁਨੀਆਂ ਜਿਤਨੀ ਹੈ ਪਰਮੇਸ਼ਰ ਰੂਪ ਹੋ ਜਾਂਦੀ ਹੈ ਜੀ ਦ੍ਰਿਸ਼ਟੀ ਸਮ ਹੈ। ਸੋ ਵੈਰੀ ਟੁੱਟ ਜਾਂਦੀ ਹੈ। ਅਸਲ ਉਹ ਮੋਮਨ ਹੈ, ਸਭ ਦੇ ਜੀ ਖੁਦਾ ਦੇਖਦਾ, ਸਭ ਵਿੱਚ ਗ੍ਰਾਮ ਦੇਖਦਾ, ਉਹ ਹਿੰਦੂ ਹੈ। ਇਹ ਜਿਹੇ ਲੋਕ ਜਿਹੜੇ ਹਨ ਜੀਪੀ ਸਾਹਿਬ ਬਹੁਤ ਹੀ ਜਾਣਦੇ ਨੇ, ਨੁਕਤਾ ਚੀਨੀ ਬਹੁਤ ਹੀ ਜਾਣਦੇ ਨੇ। ਉਹ ਕਹਿਣ ਲੱਗਾ ਕਾਜ਼ੀ, ਕਹਿਣਾ ਤੁਸੀਂ ਤਾਂ ਸਭ ਦੇ ਵਿੱਚ ਇੱਕੋ ਹੀ ਦੇਖਦੇ ਹੋ ਨਾ, ਚਲੋ ਅੱਜ ਨਮਾਜ਼ ਹੈ ਸਾਡਾ, ਨਮਾਜ਼ ਪੜ੍ਹ ਲਓ। ਗੁਰੂ ਜੀ ਨੇ, ਚਲੋ ਮੇਰੀ ਨਿਗਾਹ ਦੇ ਵਿੱਚ ਨਮਾਜ਼ ਪੂਜਾ ਪਾਠ ਇੱਕੋ ਹੀ ਚੀਜ਼ ਹੈ, ਨਾ ਵੀ ਅੱਡ ਅੱਡ ਹਨ, ਯਾਦ ਇੱਕੋ ਦੀ ਇੱਕੋ ਹੀ ਚੀਜ਼ ਹੈ, ਜਿੱਥੇ ਪਹੁੰਚਣਾ ਮਤਲਬ ਮਕਸੂਦ ਸਭ ਦਾ ਇੱਕੋ ਹੀ ਹੈ। ਚਲੋ ਪੜ੍ਹ ਲੈਂਦੇ ਹਾਂ, ਮਸੀਤੇ ਚਲੇ ਗਏ, ਸਾਰੇ ਹੀ ਨਮਾਜ਼ ਦੀ ਰਸਮ ਅਦਾ ਹੋਈ, ਜਿਵੇਂ ਜਿਵੇਂ ਪੜ੍ਹਦੇ ਹੁੰਦੇ ਹਨ, ਗੁਰੂ ਜੀ ਬੈਠੇ ਦੇ ਮੌਜ ਨਾਲ। ਜਿਸ ਵਕਤ ਨਮਾਜ਼ ਹੋ ਚੁੱਕੀ, ਕਾਜ਼ੀ ਨੇ ਫਿਰ ਸ਼ਿਕਾਇਤ ਕੀਤੀ, ਨਵਾਬ ਸਾਹਿਬ ਵਾਅਦਾ ਕਰਕੇ ਆਏ ਸੀ ਗੁਰੂ ਨਾਨਕ ਜੀ ਨਮਾਜ਼ ਪੜ੍ਹਨ ਦਾ, ਪਰ ਨਮਾਜ਼ ਨਹੀਂ ਪੜ੍ਹੀ। ਅਤੇ ਨਮਾਜ਼ ਕਹਿੰਦੇ ਠੀਕ ਹੈ, ਆਪਣੇ ਵਾਅਦਾ ਕੀਤਾ ਸੀ ਪਰ ਨਮਾਜ਼ ਆਪਣੇ ਪੜ੍ਹੀ ਨਹੀਂ। ਗੁਰੂ ਜੀ ਕਹਿੰਦੇ ਕਿਹਦੇ ਨਾਲ ਪੜ੍ਹਦਾ, ਇੱਥੇ ਕਿਸੇ ਨੇ ਨਮਾਜ਼ ਪੜ੍ਹੀ ਹੈ? ਨਵਾਬ ਕਹਿੰਦੇ ਮੇਰੇ ਨਾਲ ਪੜ੍ਹਦੇ। ਗੁਰੂ ਜੀ ਕਹਿਣ ਲੱਗੇ, ਨਵਾਬ ਸਾਹਿਬ ਆਪਣੇ ਖੁਦਾ ਦੀ ਨਮਾਜ਼ ਪੜ੍ਹੀ ਕਿ ਘੋੜਿਆਂ ਦੀ? ਤੇਰਾ ਖਿਆਲ ਤਾਂ ਕਾਬਲ ਵਿੱਚ ਘੋੜੇ ਖਰੀਦ ਕਰ ਰਿਹਾ ਸੀ, ਸ਼ੀਰ ਅੱਗੇ ਮੂੰਹ ਦਾ ਸਿੱਧਾ ਹੋ ਜਾਂਦਾ ਸੀ ਭਾਵੇਂ। ਇਹ ਸੁਣ ਕੇ ਚੁੱਪ ਹੋ ਗਿਆ, ਵਾਕਿਆ ਦਾ ਖਿਆਲ ਕਾਇਮ ਨਹੀਂ ਸੀ। ਕਾਜ਼ੀ ਬੋਲ ਉੱਠਿਆ, ਮੇਰੇ ਨਾਲ ਪੜ੍ਹਦੇ। ਗੁਰੂ ਜੀ ਕਹਿਣ ਲੱਗੇ, ਕਾਜ਼ੀ ਸਾਹਿਬ ਜੇ ਤੁਸੀਂ ਨਮਾਜ਼ ਪੜ੍ਹਦੇ ਰੱਬ ਦੀ ਤਾਂ ਤੁਹਾਨੂੰ ਮੈਂ ਜ਼ਰੂਰ ਸ਼ਰੀਕ ਹੋ ਜਾਂਦਾ, ਲੇਕਿਨ ਤੁਸੀਂ ਵੀ ਘੋੜੀ ਤੇ ਬਛੇਰੇ ਦੀ ਨਮਾਜ਼ ਪੜ੍ਹੀ ਹੈ। ਉਹਨਾਂ ਸਮੇਂ ਜਿਹੇ ਜਿਹੇ ਪੌਣ ਹੁੰਦੇ ਸਨ। ਕਾਜ਼ੀ ਨੇ ਮਕਾਨ ਦੇ ਕੇ ਘੋੜੀ ਸੀ ਬੱਧੀ, ਛੋਟਾ ਜਿਹਾ ਬਛੇਰਾ ਸੀ ਉਹਦਾ, ਇੱਕ ਵੱਡਾ ਸਾਰਾ ਟੋਆ ਸੀ। ਇਹ ਨਮਾਜ਼ ਪੜ੍ਹਨ ਵੇਲੇ ਕਲਪਦਾ ਰਹੇ ਕਿਤੇ ਬਛੇਰਾ ਟੋਏ 'ਚ ਡਿੱਗੇ ਨਾ ਮਰ ਜਾਏ। ਤੇਰੀ ਨਮਾਜ਼ ਇਹ ਸੀ, ਖੁਦਾ ਦੀ ਨਮਾਜ਼ ਨਹੀਂ ਤਾਂ ਪੜ੍ਹੀ, ਜੇ ਤਾਂ ਖੁਦਾ ਦੀ ਨਮਾਜ਼ ਪੜ੍ਹਦਾ ਮੈਂ ਜ਼ਰੂਰ ਸ਼ਰੀਕ ਹੁੰਦਾ ਉੱਤੇ। ਇਹ ਸੁਣ ਕੇ ਅਸੀਂ ਬੜੇ ਖੁਸ਼ ਹੁੰਦੇ ਹਾਂ, ਸਾਡੇ ਬਾਬੇ ਨਾਨਕ ਨੇ ਉਹਨਾਂ ਦਿਲਾਂ ਦੀ ਪੁੱਜ ਲਈ। ਗੁਰੂ ਨਾਨਕ ਦਰਸ਼ਨ ਪੁਰਸ਼ਾਂ ਦਾ ਮਾਲਕ ਦਿਲਾਂ ਦਾ ਕੀ ਸੁਭਾਅ ਹੈ, ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ, ਇਹ ਤਾਂ ਕੋਈ ਗੱਲ ਨਹੀਂ। ਪਰ ਗੁਰੂ ਜੀ ਇਸ ਬਹਾਨੇ ਸਾਨੂੰ ਸਿੱਖਿਆ ਦਿੰਦੇ, ਹੁਣ ਕਹਿੰਦੇ ਨਵਾਬ ਸਾਹਿਬ ਨਮਾਜ਼ ਪੜ੍ਹੋ, ਕਾਜ਼ੀ ਸਾਹਿਬ ਨਮਾਜ਼ ਪੜ੍ਹਿਆ ਕਰੋ, ਅਸੀਂ ਰੋਕਦੇ ਨਹੀਂ। ਆਪਣੇ ਆਪਣੇ ਮਤ ਅਨੁਸਾਰ ਭਜਨ ਪਾਠ ਪੂਜਾ ਕਰੋ, ਪਰ ਕਰੋ ਮਨ ਨੂੰ ਟਿਕਾ ਕੇ। ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਆਹ करो संत बीच सावधान एकाग्र जी। अज गुरु की हजूरी सानू शिक्षा मिल रही है, भजन करो, पाठ करो, वाणी करो, कीर्तन करो, पर मन टका के करने की कोशिश करो। हौली हौली करद्या करद्या मन एकाग्रता पकड़ लग जाता है। जो मन एकाग्रता के घर भी जान लगेगा उदो सुख शांति नाम की समारी भजन अंद बधना शुरू होगा। जिन्ना जिन्ना मर्जी वधा लवे अमला भावें रतियां से रख ले भावें तोड़ के लै जाए, ये अपनी हिम्मत तो पाओ। भजन तो बिना शासन दुनिया में सुख नहीं। मानव तम तार गया इसे वास्ते व्यवहार कार करो, जिहड़ा कोई करदा करी जाओ, पर भजन तो बिना ना तो कोई चीज नाल जाण वाली है अगे सुखदारी है ते ना ही सुख। इस करके इत्थे भी सुख ते अगे भी सुख दोनों जाना का सुख भजन ते भजन सूझ बूझ पैंदी सत्संग ते महापुरखां दी संगत तां ते आओ। अज का दिन तुहाडा ये चौदश है माहवारी दिन, कल नूं पूर्णमाशी का दीवान अग्रसर होवेगा। तुहानूं सारा प्रोग्राम सुना दिता जाए, उस तों बाद विसाखी तक का प्रोग्राम के रात दीवान हो जाने परसों ते तुहानूं सुना दिते जाणगे। इसी तरह सजे रहो, गुरु स्तोत्र विच बोलो, उस तों बाद अरदास विच इक मन होके जुड़ो, फिर बैठ जाओ, 10 मिनट वास्ते तुहानूं सारा प्रोग्राम सुनाया जाएगा, फिर हुक्मनामा सुन के फिर चाले पाउण दी खेचल करनी। धन है गुरु नानक
Thank you। ਮੈਂ ਤੱਕੀ ਤਾਂ ਸਰਨਾਏ ਜੀਓ ਮੈਂ ਆਸਾ ਰੱਖੀ ਜਿਤ ਮੈਂ ਮੇਰਾ ਸਭ ਦੁੱਖ ਗਵਾਏ ਜੀਓ ਵਿਸਰਨਾ ਹੀ ਦਾਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਵਾਹਿਗੁਰੂ ਜੀਓ ਸੋਰਠ ਮਹੱਲਾ ਤੀਜਾ ਸਤਿਗੁਰ ਸੀਤਾ ਸਹਿਜ ਧੁਨ ਉਪਜੈ ਗਤ ਮਤ ਤਦਹੀ ਪਾਈ ਹਰ ਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਈ ਸਤਿਗੁਰ ਸੀਤਾ ਸਹਿਜ ਧੁਨ ਉਪਜੈ ਗਤ ਮਤ ਤਦਹੀ ਪਾਈ ਹਰ ਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਈ ਬਿਨ ਸਤਿਗੁਰ ਸਭ ਜਗ ਬਹੁਰਾਨਾ ਮਨ ਮੁਖੀ ਅੰਦਾ ਸਬਦ ਨ ਜਾਣੈ ਝੂਠੈ ਪਰਮ ਭੁਲਾਨਾ ਤ੍ਰੈ ਗੁਣ ਮਾਇਆ ਪਰਮ ਭੁਲਾਇਆ ਹਉ ਮੈਂ ਬੰਧਨ ਕਮਾਈ ਜੰਮਣ ਮਰਨ ਸਿਰ ਉਪਰ ਉਪ ਗਰਭ ਜੋਨ ਦੁੱਖ ਪਾਈ ਤ੍ਰੈ ਗੁਣ ਵਰਤੈ ਸਗਲ ਸੰਸਾਰਾ ਹਉ ਮੈਂ ਵਿੱਚ ਪਤ ਖੋਈ ਗੁਰਮੁਖ ਹੋਵੇ ਚੌਥਾ ਪਦ ਚੀਨੈ ਰਾਮ ਨਾਮ ਸੁਖ ਹੋਈ ਤ੍ਰੈ ਗੁਣ ਸਭ ਤੀਰੀ ਤੂੰ ਆਪੀ ਕਰਤਾ ਜੋ ਤੂੰ ਕਰੈ ਸੋ ਹੋਈ ਰਾਮ ਨਾਮ ਨਿਸਤਾਰਾ ਸਭ ਦੀ ਹਉ ਮੈਂ ਖੋਈ ਤ੍ਰੈ ਗੁਣ ਸਭ ਤੀਰੀ ਤੂੰ ਆਪੀ ਕਰਤਾ ਜੋ ਤੂੰ ਕਰੈ ਸੋਈ ਨਾਨਕ ਰਾਮ ਨਾਮ ਨਿਸਤਾਰਾ ਸਭ ਦੀ ਹਉ ਮੈਂ ਖੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।